ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾ, ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਖਥ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸੰਧਿਆ ਵੇਲੇ ਦੇ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ, ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਸਰਵਣ ਕਰਾ ਰਹੇ ਸਨ। ਕੀਰਤਨ ਦੀ ਸਮਾਪਤੀ ਭਾਈ ਸਾਹਿਬ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਦੇਵ ਗੰਧਾਰੀ ਅੰਦਰ ਦਰਜ ਹੈ। ਸ਼ਬਦ ਹੈ, ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਯਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਇਸ ਤੋਂ ਪਹਿਲਾਂ ਸ਼ਬਦ ਭਾਈ ਸਾਹਿਬ ਗੁਰੂ ਅਰਜੁਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਗਾਇਨ ਕਰ ਰਹੇ ਸਨ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਦ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ, ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵਜਲ ਫੇਰਿਆ। ਇਹ ਅੰਮ੍ਰਿਤ ਬਚਨ ਆਪਾਂ ਨੇ ਸਰਵਣ ਕੀਤੇ ਨੇ। ਆਓ, ਜੋ ਸ਼ਬਦ ਅਖੀਰ ਗਾਇਨ ਕੀਤਾ ਗਿਆ ਉਸ ਨੂੰ ਹੀ ਆਧਾਰ ਬਣਾ ਕੇ ਆਪ ਜੀ ਨਾਲ ਨਿਰਧਾਰਿਤ ਸਮੇਂ ਅੰਦਰ ਰਹਿ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਾਂ। ਆਪ ਜੀ ਕਰੋ ਕਿਰਪਾਲਤਾ, ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅਬ ਖਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਕਹਿੰਦੇ ਨੇ ਅਸੀਂ ਪਰਿਪੂਰਨ ਪਰਮਾਤਮਾ ਦੀ ਚਰਨ ਸ਼ਰਨ ਵੀ ਚਲੇ ਗਏ ਆਪਣੇ ਬਲ ਨੂੰ ਆਪਣੀ ਸ਼ਕਤੀ ਨੂੰ ਆਪਣੀ ਤਾਕਤ ਨੂੰ ਤਿਆਗਦੇ ਹੋਏ ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਖੇ ਪਰਿਪੂਰਨ ਪਰਮਾਤਮਾ ਕਿ ਹੁਣ ਮੈਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਈ ਹਾਂ, ਤੁਹਾਡੀ ਮਰਜ਼ੀ ਹੈ ਭਾਵੇਂ ਰੱਖ ਲਓ ਤੇ ਤੁਹਾਡੀ ਮਰਜ਼ੀ ਕਹਿ ਕੇ ਭਾਵੇਂ ਮਾਰ ਦੇਵੋ। ਰਾਤ ਵੀ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਪਰਮਾਰਥ ਦੇ ਰਸਤੇ ਤੇ ਆਪਣੇ ਆਪ ਨੂੰ ਪੂਰਨ ਤੌਰ ਤੇ ਸਮਰਪਿਤ ਕਰਕੇ ਹੀ ਜਗਿਆਸੂ ਕੋ ਜੀਵਨ ਵਿੱਚੋਂ ਖੜ ਸਕਦਾ ਹੈ। ਜਦੋਂ ਕੋਈ ਇਨਸਾਨ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਤੇ ਦੋ ਚੀਜ਼ਾਂ ਉਹਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਰੁਕਾਵਟ ਪੈਦਾ ਕਰਦੀਆਂ ਨੇ, ਇੱਕ ਤਾਂ ਹੈ ਸੰਸਾਰ ਦੀ ਉਸਤਤ ਤੇ ਦੂਸਰਾ ਹੈ ਸੰਸਾਰ ਦੇ ਲੋਕਾਂ ਵੱਲੋਂ ਕੀਤਾ ਹੋਇਆ ਵਿਰੋਧ। ਉਸਤਤ ਵਿੱਚ ਲੋਕ ਸ਼ਬਦ ਵਡਿਆਈ ਕਰਦੇ ਨੇ ਪਰ ਨਿੰਦਿਆ ਵਿੱਚ ਲੋਕ ਵਿਰੋਧੀ ਬਣ ਕੇ ਈਰਖਾ ਅਧੀਨ ਦਿਨ ਰਾਤ ਲੋਕਾਂ ਵਿੱਚ ਗਲਤ ਪ੍ਰਚਾਰ ਕਰਦੇ। ਸਿਰਫ ਇਸੇ ਸ਼ਬਦ ਨੂੰ ਜੋ ਭਾਈ ਸਾਹਿਬ ਗਹਿਣ ਕਰਕੇ ਗਏ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਯਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਖਮ ਤਨ ਦਿਓ ਹੈ ਟਾਹਰ। ਉਸਤਤ ਕਰਨ ਵਾਲੇ ਭਲਾ ਭਲਾ ਕਹਿੰਦੇ ਨੇ ਤੇ ਨਿੰਦਿਆ ਕਰਨ ਵਾਲੇ ਲੋਕ ਜਿਹੜੇ ਨੇ ਸੱਚ ਇਹ ਵੇ ਕਿ ਉਹ ਵਿਰੋਧੀ ਬਣ ਕੇ ਦਿਨ ਰਾਤ ਈਰਖਾ ਅਧੀਨ ਨਿੰਦਿਆ ਕਰਦੇ। ਉਸਤਤ ਵੀ ਰਸਤੇ ਵਿੱਚ ਰੁਕਾਵਟ ਹੈ ਤੇ ਨਿੰਦਿਆ ਵੀ ਬੰਦੇ ਦੇ ਅੰਦਰ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਹੈ। ਜਦੋਂ ਉਸਤਤ ਹੁੰਦੀ ਹੈ ਇਨਸਾਨ ਦੀ ਉਦੋਂ ਸੱਚ ਇਹ ਵੇ ਕਿ ਇਹਦੇ ਅੰਦਰ ਖੰਗਤਾ ਦਾ ਬੋਲਬਾਲਾ ਹੁੰਦਾ ਤੇ ਜਦੋਂ ਬੰਦੇ ਦੀ ਨਿੰਦਿਆ ਹੋਣੀ ਸ਼ੁਰੂ ਹੋ ਜਾਏ ਤੇ ਨਿੰਦਿਆ ਵਿੱਚ ਫਸਿਆ ਹੋਇਆ ਬੰਦਾ ਆਪਣੀ ਨਿੰਦਿਆ ਸੁਣ ਨਹੀਂ ਸਕਦਾ ਤੇ ਉਹਦੇ ਅੰਦਰ ਦਿਨ ਬ ਦਿਨ ਖੀਣਤਾ ਅੰਦਰੋਂ ਢਹਿੰਦੀ ਕਲਾ ਬਣੀ ਜਾਂਦੀ। ਪਰਮਾਤਮਾ ਦੇ ਮਾਰਗ ਤੇ ਚੱਲਣ ਲੱਗਿਆ ਦੇਖੋ ਸਮਾਜ ਨੇ ਕਦੀ ਕਿਸੇ ਨੂੰ ਸਵੀਕਾਰ ਨਹੀਂ ਕੀਤਾ। ਮੈਂ ਸਿਰਫ ਇਹੀ ਬੇਨਤੀ ਅੱਜ ਕਰਨੀ ਹੈ, ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਉਹਨਾਂ ਦੀ ਸਿਫਤ ਵਿੱਚ ਸ਼ਬਦ ਪੜ੍ਹਨੇ। ਭੱਟਾਂ ਦੇ ਸਵਈਏ, ਆਰਾਮ ਕਲੀ ਕੀ ਵਾਰ, ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਸਵਈਏ, ਇਵਨ ਕਿ ਗੁਰੂ ਜੋਤ ਵੱਲੋਂ ਸਤਿਗੁਰੂ ਦੀ ਕੀਤੀ ਹੋਈ ਸਿਫਤ ਧੰਨ ਗੁਰੂ ਅਰਜੁਨ ਦੇਵ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਕੁਝ ਬਚਨ ਕਹੇ। ਬੇਨਤੀ ਸਿਰਫ ਇਹ ਵੇ ਕਿ ਜਦੋਂ ਕੋਈ ਅਧਿਆਤਮਿਕ ਜੀਵਨ ਕਮਾਨ ਤੁਰਦਾ ਹੈ ਕੁਦਰਤੀ ਤੌਰ ਤੇ ਲੋਕ ਉਹਦੇ ਰਸਤੇ ਵਿੱਚ ਰੁਕਾਵਟ ਬਣਦੇ ਨੇ, ਉਹਦੇ ਉੱਚੇ ਜੀਵਨ ਦੀ ਲੋਕਾਂ ਨੂੰ ਸਮਝ ਨਹੀਂ ਤੇ ਕਈ ਵਾਰੀ ਨਾ ਸਮਝੀ ਕਰਕੇ ਲੋਕ ਉਹਦੇ ਲਈ ਕਈ ਤਰ੍ਹਾਂ ਦੇ ਭੈੜੇ ਸ਼ਬਦ ਵੀ ਵਰਤਣ ਲੱਗ ਪੈਂਦੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਇੱਕ ਬਚਨ ਕਿਹਾ ਹੈ। ਉਹ ਬਚਨ ਹੈ ਹਜ਼ੂਰ ਦਾ ਅੰਮ੍ਰਿਤ ਬਾਣੀ ਵਿੱਚ ਕਿ ਪ੍ਰਭ ਦਾਤਾਓ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤ ਰੇਨ ਜੇ ਲਗ ਭਵ ਜਲ ਤਰਨਾ ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ। ਤੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਸਿਰਫ ਆਇਓ ਮੈਂ ਇਹੀ ਬੇਨਤੀ ਕਰਨੀ ਹੈ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਖਮ ਤਨ ਦਿਓ ਹੈ ਢਾਰ। ਆਪਣਾ ਆਪ ਹੀ ਸਮਰਪਿਤ ਕਰ ਦਿੱਤਾ ਹੈ, ਹੁਣ ਚਾਰ ਬੰਦੇ ਮਾੜਾ ਕਹਿ ਲੈਣ ਤੇ ਤਾਂ ਕੋਈ ਪਰਵਾਹ ਨਹੀਂ, ਜੇ ਚਾਰ ਬੰਦੇ ਚੰਗਾ ਕਹਿ ਦੇਣ ਤੇ ਤਾਂ ਵੀ ਕੋਈ ਪਰਵਾਹ ਨਹੀਂ। ਸਿਰਫ ਬੇਨਤੀ ਹੈ, ਹਜ਼ੂਰ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਕਿ ਇਸ ਕਲਯੁਗ ਦੇ ਹਨੇਰੇ ਵਿੱਚ ਇੱਕ ਚਿਰਾਗ ਇੱਕ ਦੀਵਾ ਬਲਿਆ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰਦੇਵ ਲਈ ਸ਼ਬਦ ਗੁਰ ਪਾਰ ਬ੍ਰਹਮ ਵਰਤਿਆ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦੀ ਸਿਫਤ। ਦੂਸਰਾ ਬਚਨ ਗੁਰੂ ਅਰਜੁਨ ਦੇਵ ਜੀ ਦਾ ਹੈ ਕਿ ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ, ਇਹ ਵੀ ਗੁਰੂ ਨਾਨਕ ਸਾਹਿਬ ਦੀ ਉਸਤਤ ਹੈ ਕਿ ਜਿਨ੍ਹਾਂ ਦੀ ਸਿਲਕ ਦਾ ਅਰਥ ਹੈ ਗਲ ਚ ਪਈ ਕੋਈ ਮੋਹ ਮਮਤਾ ਦੀ ਰੱਸੀ, ਜਿਨ੍ਹਾਂ ਉੱਤੇ ਪਰਮਾਤਮਾ ਨੇ ਤਰਸ ਕਰਕੇ ਗਲ ਵਿੱਚ ਪਈ ਕੋਈ ਰੱਸੀ ਮਮਤਾ ਦੀ ਕੱਟ ਦਿੱਤੀ, ਉਹ ਪਰਮਾਤਮਾ ਦੀ ਭਗਤੀ ਚ ਲੱਗ ਗਏ। ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ। ਜਿਨ੍ਹੇ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕੀਤਾ ਉਹ ਇਤ ਉਤ ਮੁਕਤਦਾ ਅਰਥ ਇੱਥੇ ਉੱਥੇ ਉਹਦੀ ਬੰਦ ਖਲਾਸੀ ਹੋ ਗਈ, ਇਹ ਵੀ ਗੁਰੂ ਅਰਜੁਨ ਦੇਵ ਦਾ ਬਚਨ ਹੈ। ਤੀਸਰੀ ਬੇਨਤੀ, ਇੱਕ ਅਸੀਂ ਹਜ਼ੂਰ ਦਾ ਸੋਈ ਰਾਗ ਸ਼ਬਦ ਪੜ੍ਹਨੇ, ਉਹ ਤੁਹਾਨੂੰ ਸਭ ਨੂੰ ਚੇਤੇ ਹੈ ਸ਼ਬਦ ਕਿ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਤੂੰ ਕੈਸਾ ਪਾਵੇ। ਉਸ ਸ਼ਬਦ ਦੀਆਂ ਅਖੀਰ ਵਾਲੀਆਂ ਤੁਕਾਂ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਮਾਲਕ ਮੇਰੇ ਕੋਲ ਨਾ ਤਾਂ ਗਿਆਨ ਹੈ, ਨਾ ਮੇਰੇ ਕੋਲ ਅੰਦਰ ਦਾ ਧਿਆਨ ਹੈ, ਤੇ ਨਾ ਸਾਰ ਦਾ ਅਰਥ ਕੀਮਤ, ਨਾ ਮੈਂ ਤੇਰੇ ਗੁਣਾਂ ਦੀ ਕੀਮਤ ਜਾਣ ਸਕਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਤੇ ਏਡਾ ਵੱਡਾ ਸ਼ਬਦ ਵਰਤਿਆ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਕਿਹਾ, ਇਹ ਵੀ ਵਡਿਆਈ ਕੀਤੀ। ਉਸ ਤੋਂ ਇਲਾਵਾ ਬਾਣੀ ਵਿੱਚ ਇੱਕ ਬਚਨ ਗੁਰੂ ਅਰਜੁਨ ਦੇਵ ਦਾ ਹੋਰ ਹੈ, ਉਹ ਬਚਨ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਦੇਖੋ ਬੜਾ ਸ਼ਬਦ ਉੱਚਾ, ਜਿਨ੍ਹੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਸੁਣਿਆ ਸਪਰਸ਼ ਕੀਤਾ ਉਹ ਗਰਭ ਜੋਨ ਤੋਂ ਬਚ ਗਿਆ। ਇਹ ਸਿਫਤ ਕਹਿ, ਪਰ ਕੀ ਇਹ ਉਸ ਵਕਤ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਸਮਝ ਸਕੇ? ਗੁਰੂ ਅਰਜੁਨ ਦੇਵ ਜੀ ਨੇ ਸਿਫਤ ਦੇ ਸ਼ਬਦ ਕਹਿ, ਭੱਟ ਸਾਹਿਬਾਨ ਨੇ ਤਾਂ ਸ਼ਬਦ ਵਰਤਿਆ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਉਹਨਾਂ ਨੇ ਸ਼ਬਦ ਵਰਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਭਾਈ ਗੁਰਦਾਸ ਸਾਹਿਬ ਜੈਸੇ ਮਹਾਂਪੁਰਖ ਦੇ ਸ਼ਬਦ ਸਨ ਕਿ ਸਤਿਗੁਰੂ ਨਾਨਕ ਦੇ ਸੰਬੰਧ ਵਿੱਚ ਕਿ ਜਿੱਥੇ ਗੁਰੂ ਨਾਨਕ ਦੇ ਚਰਨ ਪਏ ਉੱਥੇ ਰਬਾਬ ਵੱਜੀ ਉੱਥੇ ਕੀਰਤਨ ਹੋਇਆ। ਬਚਨ ਹੈ ਕਿ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਕਰ ਕਰ ਬਾਬਾ ਗਾਵੀਏ ਵਜਨ ਤਾਲ ਮਿਰਦੰਗ ਰਬਾਬਾ। ਮੈਂ ਸਿਰਫ ਇੱਕ ਨੁਕਤਾ ਪੇਸ਼ ਕਰ ਲੱਗਾ ਕਿ ਇੰਨੀ ਸਿਫਤ ਕੀਤੀ ਤੇ ਕੀ ਗੁਰੂ ਨਾਨਕ ਸਾਹਿਬ ਦੀ ਕਿਸੇ ਨਿੰਦਿਆ ਨਹੀਂ ਕੀਤੀ? ਕਿ ਗੁਰੂ ਨਾਨਕ ਸਾਹਿਬ ਦੇ ਈਰਖਾ ਅਧੀਨ ਲੋਕਾਂ ਨੇ ਵਿਰੋਧ ਨਹੀਂ ਕੀਤਾ? ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਨੇ ਸਿਫਤ ਕੀਤੀ, ਭੱਟ ਸਾਹਿਬਾਨ ਨੇ ਸਿਫਤ ਕੀਤੀ, ਭਾਈ ਗੁਰਦਾਸ ਸਾਹਿਬ ਨੇ ਵਡਿਆਈ ਕੀਤੀ, ਬਾਬਾ ਸੱਤਾ ਬਲਵੰਡ ਨੇ ਕਿਹਾ ਕਿ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੁਖੀਮ ਦੇ, ਉੱਥੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜੋ। ਪਿਆਰਿਓ, ਉਹਨਾਂ ਦਾ ਵਿਰੋਧ ਕਰਨ ਵਾਲੇ, ਉਹਨਾਂ ਦੀ ਨਿੰਦਿਆ ਕਰਨ ਵਾਲੇ ਕਿਹੜੇ ਲੋਕ ਸਨ? ਉਹ ਵੀ ਤਾਂ ਉਸੇ ਧਰਤੀ ਤੇ ਰਹਿੰਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਸੇ ਨੇ ਈਰਖਾ ਅਧੀਨ ਮੇਰੇ ਵਾਸਤੇ ਸ਼ਬਦ ਵਰਤਿਆ ਇਹ ਤਾਂ ਭੂਤਨਾਕ ਹੈ। ਮੈਂ ਇਹ ਤੁਕ ਲਈਏ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਾਂ ਦਿਓ ਘਟਾ। ਮਹਾਰਾਜ ਕਹਿੰਦੇ ਇੱਥੋਂ ਤੱਕ ਸ਼ਬਦ ਵਰਤੇ ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਲ। ਤੋਈ ਤਾਂ ਕਹਿੰਦਾ ਕਿ ਇਹਨੂੰ ਕੋਈ ਭੂਤ ਦਾ ਅਸਰ ਹੈ, ਕੋਈ ਬਾਹਰ ਦੀ ਇਹਨੂੰ ਸ਼ੈ ਨੇ ਪਕੜਿਆ ਹੈ, ਤੇ ਕੋਈ ਬੰਦਾ ਕਹਿ ਰਿਹਾ ਨਹੀਂ ਇਹ ਜ਼ਿੰਦਗੀ ਦੇ ਤਾਲ ਤੋਂ ਖੁੰਨ ਚੁੱਕਾ ਇਹ ਬੇਤਾਲ ਹੈ। ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਤੇ ਕੁਝ ਲੋਕ ਕਹਿੰਦੇ ਨੇ ਛੱਡੋ ਇਹਦੀ ਨਿੰਦਿਆ ਕੀ ਕਰਨੀ ਹੈ, ਇਹ ਤਾਂ ਆਮ ਸਾਦਾ ਜਿਹਾ ਆਦਮੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕ ਸਮਝ ਨਹੀਂ ਸਕੇ। ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ ਸਨ, ਉਹ ਕਹਿੰਦੇ ਨੇ ਅਕਸਰ ਸਾਡਾ ਸਮਾਜ ਸਾਡੇ ਲੋਕ ਦੋ ਬੰਦਿਆਂ ਨੂੰ ਪਾਗਲ ਸ਼ੈਦਾਈ ਤੇ ਕਮਲਾ ਕਹਿੰਦੇ। ਸ਼ਬਦਾਂ ਵੱਲ ਧਿਆਨ ਦਿਆ ਜੇ, ਇੱਕ ਤਾਂ ਸੱਚਮੁੱਚ ਉਹ ਲੋਕ ਜਿਹੜੇ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਨੇ, ਜੋ ਮੈਂਟਲੀ ਅਪਸੈਟ ਨੇ, ਜਿਨ੍ਹਾਂ ਨੂੰ ਆਪਣੇ ਅੰਦਰ ਦੀ ਕੋਈ ਸਮਝ ਸੋਝੀ ਨੇ, ਅਸੀਂ ਲੋਕ ਕਹਿੰਦੇ ਹਾਂ ਇਹ ਬੰਦੇ ਸ਼ੈਦਾਈ ਨੇ ਕਮਲੇ ਨੇ। ਤੇ ਦੂਸਰਾ ਜਿਹੜੇ ਅੰਦਰੋਂ ਜਾਗੇ ਹੋਏ ਨੇ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਹੋਏ ਨੇ, ਉਹਨਾਂ ਲਈ ਵੀ ਸਾਡਾ ਸਮਾਜ ਸ਼ਬਦ ਵਰਦਾ ਛੱਡੋ ਜੀ,
ਇਹ ਤਾਂ ਪਾਗਲ। ਫਿਰ ਸ਼ਬਦ ਸੁਣਿਓ, ਦਿਮਾਗੀ ਤੌਰ ਤੇ ਜਿਹੜੇ ਲੋਕ ਸੰਤੁਲਨ ਖੋ ਚੁੱਕੇ ਨੇ, ਮਾਨਸਿਕ ਤੌਰ ਤੇ ਜੋ ਰੋਗੀ ਨੇ, ਅਸੀਂ ਕਹਿੰਦੇ ਛੱਡੋ ਇਹਨਾਂ ਦੀ ਗੱਲ ਕੀ ਸੁਣੀਏ ਤਾਂ ਕਮਲਾ ਪਾਗਲ ਹੈ। ਤੇ ਦੂਸਰਾ, ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਸਾਡੇ ਸਮਾਜ ਦੇ ਲੋਕਾਂ ਨੇ, ਉਹਨਾਂ ਲਈ ਵੀ ਸ਼ਬਦ ਕਮਲੇ ਪਾਗਲ ਤੇ ਬੌਰੇ ਵਰਤਿਆ। ਇਹਦਾ ਕਾਰਨ ਇਹ, ਇੱਕ ਵਿਦਵਾਨ ਲਿਖਦੇ ਨੇ ਕਿ ਜਿਹੜਾ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਬਿਮਾਰ ਹੈ, ਉਹ ਬੰਦਾ ਇੰਨੇ ਨੀਵੇਂ ਪੱਧਰ ਦੀ, ਨਿਚਲੇ ਪੱਧਰ ਦੀ ਗੱਲ ਕਰਦਾ ਕਿ ਲੋਕਾਂ ਦੇ ਪੈਰਾਂ ਥੱਲਿਓ ਨਿਕਲ ਜਾਂਦੀ। ਉਹ ਇੰਨਾ ਨੀਵੇਂ ਪੱਧਰ ਤੇ ਸੁਰਤ ਉਹਦੀ ਕਿ ਉਹ ਬੋਲੇਗਾ ਤੇ ਲੋਕਾਂ ਦੇ ਪੈਰਾਂ ਥੱਲਿਓ ਨਿਕਲ ਜਾਂਦੀ, ਪਰ ਅੰਦਰੋਂ ਬੰਦਗੀ ਵਿੱਚ ਭਿੱਜੀ ਹੋਈ ਰੋਹ ਜਦੋਂ ਬੋਲਦੀ ਏ ਉਹ ਲੋਕਾਂ ਦੇ ਸਿਰ ਤੋਂ ਨਿਕਲ ਜਾਂਦੀ ਏ। ਉਹ ਸਮਝ ਨਹੀਂ ਪੈਂਦੀ, ਤੇ ਜਿਹੜੀ ਗੱਲ ਦੀ ਸਮਝ ਨਾ ਪਵੇ ਲੋਕ ਉਹਨੂੰ ਸ਼ਦਾਈ ਕਹਿਣਾ ਸ਼ੁਰੂ ਕਰ ਦਿੰਦੇ, ਕਿਉਂਕਿ ਉਹਨੂੰ ਸਮਝ ਨਹੀਂ ਪਈ ਇਹ ਕੀ ਕਹਿ ਰਿਹਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਲੋਕਾਂ ਨੇ ਭੂਤਨਾ ਬਿਤਾਲਾ ਕਿਹਾ, ਸਤਿਗੁਰੂ ਕਹਿੰਦੇ ਨੇ ਸ਼ਬਦ ਸੁਣ ਕੇ ਆਪਾਂ ਰੁਕੇ ਨਹੀਂ। ਹਜ਼ੂਰ ਦੇ ਬਚਨ ਨੇ ਕਿ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਖੋ ਹਰ ਬਿਨ ਔਰ ਨਾ ਜਾਨਾ। ਕਹਿੰਦੇ ਨੇ ਮੈਂ ਤਾਂ ਕੇਵਲ ਉਹਦੇ ਨਾਮ ਵਿੱਚ, ਉਹਦੇ ਪਿਆਰ ਵਿੱਚ, ਉਹਦੀ ਬੰਦਗੀ ਵਿੱਚ ਬੌਰਾ ਹੋ ਗਿਆ। ਮੈਂ ਬੇਨਤੀ ਇੱਥੇ ਹੋਰ ਕਰਾਂ, ਕੱਲੇ ਗੁਰੂ ਨਾਨਕ ਸਾਹਿਬ ਨਹੀਂ, ਆਹ ਦੇਖੋ ਕਬੀਰ ਸਾਹਿਬ ਦੇ ਸ਼ਬਦ ਨੇ, ਭਗਤ ਨਾਮਦੇਵ ਜੀ ਦੇ ਸ਼ਬਦ ਨੇ। ਵਕਤ ਦੇ ਲੋਕਾਂ ਨੇ ਏਡੇ ਕਰਨੀ ਕਮਾਣੀ ਵਾਲੇ ਮਹਾਂਪੁਰਖ, ਉਹਨਾਂ ਦੀ ਵੀ ਨਿੰਦਿਆ ਕਰਨ ਤੋਂ ਸਮਾਜ ਬਾਜ ਨਹੀਂ ਆਇਆ, ਲੋਕਾਂ ਨੇ ਵਿਰੋਧ ਕੀਤਾ। ਦੋ ਸ਼ਬਦ ਮੈਂ ਕਬੀਰ ਸਾਹਿਬ ਦੇ ਲੈ ਲੈਣਾ। ਕਬੀਰ ਸਾਹਿਬ ਦਾ ਇੱਕ ਸ਼ਬਦ ਤਾਂ ਪੜਿਆ ਜਾਂਦਾ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਇਹਦਾ ਮਤਲਬ ਕੋਈ ਬੰਦਾ ਵਿਰੋਧ ਕਰ ਰਿਹਾ, ਨਿੰਦਿਆ ਕਰ ਰਿਹਾ ਹੈ। ਇੱਥੇ ਥੋੜੀ ਜਿਹੀ ਇੱਕ ਬੇਨਤੀ ਹੋਰ ਕਰਦਾ ਜਾਵਾਂ, ਉਸਤਤ ਤੇ ਨਿੰਦਿਆ ਦੋ ਸ਼ਬਦ ਨੇ, ਬਾਣੀ ਚ ਬਹੁਤ ਵਾਰੀ ਆਇਆ। ਇੱਥੋਂ ਤੱਕ ਮਹਾਰਾਜ ਜੀ ਨੇ ਕਿਹਾ ਜਿਹਨੇ ਉਸਤਤ ਤੇ ਨਿੰਦਿਆ ਤਿਆਗ ਦਿੱਤੀ ਉਹ ਬੰਦਾ ਬ੍ਰਹਮ ਨੂੰ ਪਹਿਚਾਣ ਗਿਆ। ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਉਹ ਰੱਬ ਦੀ ਤਸਵੀਰ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ। ਕਹਿਣ ਲੱਗੇ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਿਨ ਕਹਿ ਕਿਨਹੂ ਗੁਰਮੁਖ ਜਾਨ। ਉਸਤਤ ਸ਼ਬਦ ਕੀ ਹੈ ਤੇ ਨਿੰਦਿਆ ਦੇ ਅਰਥ ਕੀ ਨੇ, ਕਿਉਂਕਿ ਸ਼ਬਦ ਬੜੀ ਵਾਰੀ ਆਇਆ। ਭਾਈ ਸਾਹਿਬ ਨੇ ਮੈਂ ਸ਼ਬਦ ਪੜਿਆ, ਮੈਂ ਉਹਦੇ ਵਿੱਚੋਂ ਸਿਰਫ ਇੱਕ ਤੁਕ ਲਈ ਹੈ, ਉਸਤਤ ਕੀ ਚੀਜ਼ ਕਹਿ ਤੇ ਨਿੰਦਿਆ ਕੀ ਚੀਜ਼ ਕਹਿ। ਅੱਜ ਸੁਬਹ ਵੀ ਦਾਸ ਇੱਕ ਜਗਾਰਜ ਕਰਕੇ ਆਇਆ, ਉਸਤਤ ਦਾ ਅਰਥ ਹੁੰਦਾ ਹੈ ਕਿ ਕਿਸੇ ਬੰਦੇ ਦੀ ਖੁਸ਼ਾਮਦ ਲਈ ਸ਼ਬਦ ਬੋਲਣੇ, ਉਹਦੇ ਚ ਗੁਣ ਹੈ ਨਹੀਂ ਪਰ ਸਿਰਫ ਉਹਨੂੰ ਖੁਸ਼ ਕਰਨ ਲਈ ਬਟਰਿੰਗ ਕਰਨੀ, ਉਸ ਬੰਦੇ ਦੀ ਸਿਰਫ ਫੋਕੀ ਵਡਿਆਈ ਕਰਨੀ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਇਨਸਾਨ ਕਿਸੇ ਬੰਦੇ ਦੀ ਫੋਕੀ ਉਸਤਤ ਵਡਿਆਈ ਕਰੇਗਾ, ਉਸ ਬੰਦੇ ਦਾ ਅੰਦਰ ਵਡਿਆਈ ਜਿਹਦੀ ਕਰ ਰਿਹਾ ਹੈ ਉਹ ਤਾਂ ਹੋਮੇ ਵਿੱਚ ਆਏਗਾ। ਤੇ ਝੂਠੀ ਉਸਤਤ ਕਰਨਾ ਏਡਾ ਵੱਡਾ ਪਾਪ ਹੈ ਜਿੰਨੇ ਕਿਸੇ ਦੀ ਈਰਖਾ ਵਸ ਹੋ ਕੇ ਨਿੰਦਿਆ ਕਰਨੀ, ਕਿਉਂਕਿ ਮਨ ਨੂੰ ਤਾਂ ਦੋਨੇ ਮੈਲਾ ਕਰਦੇ, ਫੋਕੀ ਉਸਤਤ ਉਹ ਵੀ ਮੈਲਿਆਂ ਕਰਦੀ ਏ। ਤੇ ਪਿਆਰੇ ਉਹ ਨਿੰਦਾ ਕਿੱਥੋਂ ਨਿਕਲਦੀ ਏ? ਨਿੰਦਿਆ ਦਾ ਅਰਥ ਹੈ ਕਿ ਕਿਸੇ ਕੋਲ ਗੁਣ ਹੈਣ ਪਰ ਉਹਦੇ ਗੁਣਾਂ ਨੂੰ ਬਰਦਾਸ਼ਤ ਨਾ ਕਰਨਾ, ਕੀ ਹੈ ਨਿੰਦਿਆ, ਉਹਦੇ ਗੁਣਾਂ ਨੂੰ ਸਹਿ ਨਾ ਸਕਣਾ ਤੇ ਇੱਕ ਕੰਮ ਕਰਨਾ ਕਿ ਲੋਕਾਂ ਵਿੱਚ ਸਮਾਜ ਵਿੱਚ ਉਹਦੇ ਬੰਦੇ ਦੀ ਪ੍ਰਤਿਸ਼ਠਾ ਨੂੰ, ਉਹਦੇ ਇਮਜ ਨੂੰ, ਜਾਂ ਇਉਂ ਕਹਿ ਲਈਏ ਉਹਦੀ ਸ਼ਖਸੀਅਤ ਨੂੰ ਲੋਕਾਂ ਵਿੱਚ ਸ਼ੱਕੀ ਬਣਾਉਣ ਲਈ, ਧੁੰਦਲਿਆਂ ਕਰਨ ਦੇ ਲਈ ਉਸ ਬੰਦੇ ਦੀ ਬਗੈਰ ਮਤਲਬ ਤੋਂ ਕੋਈ ਗੱਲ ਨਾ ਹੋਣੀ ਤੇ ਈਰਖਾ ਅਧੀਨ ਹੋ ਕੇ ਉਹਦੀ ਬਦਨਾਮੀ ਕਰਨ ਲੱਗ ਪੈਣਾ। ਫਿਰ ਮੈਂ ਥੋੜਾ ਜਿਹਾ ਵਿਸਤਾਰ ਕਰ ਦੇਵਾਂ, ਕਿਉਂਕਿ ਸ਼ਬਦ ਦੋਨੋਂ ਆਏ ਉਸਤਤ ਤੇ ਨਿੰਦਿਆ। ਦੇਖੋ ਕਿਸੇ ਵਿੱਚ ਗੁਣ ਨਹੀਂ, ਕੀ ਹੈ ਉਸਤਤ ਤੇ ਨਿੰਦਿਆ? ਉਦਾਹਰਨ ਦੇ ਤੌਰ ਤੇ ਇੱਕ ਕੰਡਾ ਹੈ, ਇਹਨੂੰ ਸਮਝਣ ਲਈ, ਕੰਡਾ ਬੜਾ ਤਿੱਖਾ ਹੈ ਤੇ ਜੇ ਕਿਸੇ ਬੰਦੇ ਦੇ ਤਨ ਵਿੱਚ ਚੁੱਭੇਗਾ ਤੇ ਕੁਦਰਤੀ ਤੌਰ ਤੇ ਉਹਦੇ ਚੋਂ ਖੂਨ ਨਿਕਲੇਗਾ। ਹੁਣ ਇੱਕ ਬੰਦਾ ਕੰਡੇ ਨੂੰ ਕੰਡਾ ਕਹਿਣ ਦੀ ਥਾਂ ਇਹ ਸ਼ਬਦ ਵਰਤਣ ਲੱਗ ਪਵੇ, ਦੇਖੋ ਜੀ ਇਹ ਤਾਂ ਫੁੱਲ ਹੈ, ਇਹਦੇ ਵਿੱਚ ਤਾਂ ਕੋਮਲਤਾ ਬਹੁਤ ਹੈ, ਇਹਦੇ ਵਿੱਚ ਤਾਂ ਸੁਗੰਧੀ ਬੜੀ ਹੈ। ਹੁਣ ਇੱਕ ਕੰਡੇ ਦੀ ਖੁਸ਼ਾਮਦ ਕਰਕੇ ਉਹਨੂੰ ਫੁੱਲ ਬਣਾ ਦੇਣਾ ਤੇ ਜਿੱਥੇ ਫੁੱਲ ਖਿੜਿਆ ਹੋਵੇ ਉਹਦੇ ਲਈ ਸ਼ਬਦ ਵਰਤਦੇ ਨੇ ਇਹ ਤਾਂ ਕੰਡਾ ਹੈ ਜੀ, ਇਹਦੇ ਨਜ਼ਦੀਕ ਨਾ ਜਾਇਓ, ਇਹਨੇ ਤੇ ਮੁਰਝਾ ਜਾਣਾ ਹੈ ਜੀ। ਮੈਂ ਬੇਨਤੀ ਕਰਾਂ एक उदाहरण है कि कंडे दी फोकी झूठी उस्तद करके फुल बना देना ते फुल दी निंदिया करके उनु कंडे तो माड़ा बना देना, असलियत नु लको के वधा के गल करनी ते असलियत नु लको के ईरखा वस किसे दी कटा के गल करनी, इनू आपां उस्तद ते निंदिया कहने। कंडे नु फुल कहना ये कंडे दी उस्तद कह, फुल नु कंडा कही जाना ये फुल दी निंदिया। खोर थोड़ा जिहा मन लो कि हनेरा है, हनेरे नु हनेरा कहना कोई निंदिया नहीं, क्योंकि अज साडा समाज निंदिया दी परिभाषा ना जानन करके सच्चाई तो असी अखा मीट लेने। असी कह देने छड़ो जी आपा किसे दी निंदिया की करनी। मैं बेनती करा कि गुरु नानक साहब जिन्हां पखंडियां दे पाज उगेड़े कि बाबे नानक ने निंदिया की, जदो ये शब्द कहे कि उज्जल के हां चिलकना घुट मकालड़ी मस धोतियां झूठ ना उतरै जे सो धोवां ते सकीए सज्जन दी निंदिया सी। महाराज जी ने क्या बाणी विच जदो असी पढ़ने हां कि बग्गा बग्गे कपड़े तीर्थ मंज वसन घुट घुट जियां खावणे बग्गे ना कहियन, कि उस बंदे दी निंदिया है। नहीं प्यारे हो, बगले नु ए गल कह देनी तू अखां मीट के सिर्फ मच्छियां पकड़न लई बैठा है, ए बगले दी निंदिया नहीं, ए सच्चाई है। ते कांसी दा भांडा कहें दा बर्तन उनु कह देना कि तू जिन्ना मर्जी चमक तेरे च हाथ मारा कि ते कालक दी कालक निकली। प्यारे हो, वह निंदिया नहीं, वह असलियत है। मैं फिर बेनती करना कि असलियत नु असलियत कहना वह निंदिया नहीं। निंदिया जदो उपजदी है बंदे दे अंदरों ईरखा अधीन निंदिया पैदा होंगी, जिन्हों असी जैलसी कहने। जैलसी अधीन बंदा तुसी किते भी चलो जाए दुनिया च, देखो आप इतने बैठे कई कई साल हो गए ने इतने बैठे। गुरु ग्रंथ साहब च एक बचन है, कहिंदे ने ईरखा ते उस्तत निंदिया ते उस्तत, बंदा धरती विच किते भी चला जाए ये अंदर दे औगण बंदे दे नाल ही चले जाते। कि सत समुंदर पार आके बंदे दी निंदिया करन वाली आदत हट गई, कि इस दी झूठी कुशामद करन वाली आदत हट गई। सतगुरु ने अमृत बाणी विच ये बचन कहे, कहन लगे कि देश छोड़ परदेशां ताया पंच चंडाल नाले ले आया। मैं फिर बेनती करांगा कि जैलसी विचों निकले हुए शब्द, ईरखा विचों निकले हुए शब्द ये निंदिया दा रूप धारण करदे ने। किसे बंदे नूं खुश कर ली झूठे शब्द उस्तद दे कहने, ये हजूर कहने दोनों चीजां बंदे दे अंदर ली लुकावट ने। तुसी किते भी चले जाओ दुनिया विच प्यारे, उत्थे ईरखा वाले भी मिलणगे, उत्थे खुशामदी बंदे भी मिलणगे। जे असी ये सोचिए कि कोई बंदा मेरी निंदिया ना करे, कोई बंदा मेरा विरोध ना करे, ये असंभव है, ये नामुमकिन है। जिन्नी देर तक असी पंजां तत्तां दे चोले च खां, चेते रखियो लोक जिउंदियां दी भी निंदिया करदे ने। साडे समाज दा ढांचा तां ऐसा है कि जिन्हां नूं मरियां नूं कई कई साल हो जांदे ने लोक उहनां दी भी निंदिया करी जांदे, क्योंकि उह जैलसी अंदर दी टिकण नहीं दिंदी। भाई वीर सिंह उहनां दा जीवन पढ़ रहा सी दास, उहदे विच इक बड़ी सोहणी उहनां ने कहानी दित्ती। कहिंदे ने कोई सज्जन गुरुद्वारे जांदा सी, उहनें सेवा करनी भांडियां दी लंगर दे अंदर, जोड़ियां दी सेवा करनी बाहर, ते कुछ कु दिनां बाद उन्हें जाना छड़ दिता। ते एक दिन किसे भले पुरश ने पूछ लिया, सजना कि तू रोज लंगर दे भांडे मांजदा सैं, तू संगत दे जोड़े झाड़ने, ते अज की कारण के कई दिन हो गए तेरे दर्शन ही नहीं किते। वह कहिंदा जी असी हुण जाना छड़ दिता। कहिंदा पुछया क्यों? कहिंदा लोक निंदिया करनों नहीं खटदे, लोक विरोध करदे ने। उस वक्त तो कहिंदे ने बड़ी सुनी उहनां गल कही, कहन लगे चेते रख तू घर भी बैठ जा ते लोकां ने फिर भी तेनू बर्दाश्त नहीं करना। कि लोक तेनू घर बैठे नू ब्रह्म ज्ञान नहीं मान लैणगे? कि लोक तेनू घर बैठे नू आ के सजदे करनगे? ओ कहिंदा फिर करां की जे विरोध है मैं नहीं जाना। उत्थे गल बड़ी सोहणी, ओह कही गल पल्ले बन्नण वाली। ओह कहन लगे तेरे वर्गा इक सज्जण सी समझाण लई, ओह किते सफर ते जाण लगा ते की देखिया कि जिस रस्ते तो तुर रहा सी उत्थे किक्कर दे कंडे रस्ते विच डिगे। आपां किक्कर शब्द समझनी है ना, किक्कर दियां सूलां राह च डिगियां, ते ओह अद्धा कु किलोमीटर तुरिया ते वापस आ गया। लोकां पुछया भी तू तां अपनी मंजिल ते पहुंचना सी, तू वापस आ गया? ਕਹਿਣ ਲੱਗਾ ਕਰਾਂ ਕੀ, ਰਸਤੇ ਵਿੱਚ ਕੰਡੇ ਬੜੇ ਖਿਲਰੇ, ਮੈਂ ਅੱਧਾ ਮੀਲ ਗਿਆ ਕੰਡੇ ਹੀ ਕੰਡੇ, ਪੈਰਾਂ ਚ ਕੰਡੇ ਚੁੱਭਦੇ ਨੇ। ਕਹਿੰਦੇ ਹੁਣ, ਕਹਿੰਦਾ ਹੁਣ ਮੈਂ ਘਰੋਂ ਝਾੜੂ ਲੈਣ ਆਇਆ, ਪਹਿਲਾਂ ਮੈਂ ਰਸਤੇ ਦੇ ਕੰਡੇ ਸਾਫ ਕਰਾਂਗਾ, ਫਿਰ ਮੈਂ ਤੁਰਾਂਗਾ, ਕੋਈ ਕੰਡਾ ਪੈਰਾਂ ਚੁੱਭਣ ਵਾਲਾ ਨਹੀਂ ਰਹਿਣ ਦੇਣਾ। ਉਹਨਾਂ ਕਿਹਾ ਸੱਜਣਾ ਤੂੰ ਚਲਾ ਜਾ, ਪਰ ਚੇਤੇ ਰੱਖੀ ਇਹ ਕੰਡੇ ਫਿਰ ਵੀ ਡਿੱਗਦੇ ਰਹਿਣੇ। ਤੂੰ ਦੋ ਕੰਡੇ ਝਾੜੂ ਨਾਲ ਸਾਫ ਕਰੇਗਾ ਤੇ ਪਿੱਛੋਂ ਚਾਰ ਕੰਡੇ ਹੋਰ ਉੱਪਰ ਡਿੱਗ ਪੈਣੇ, ਤੂੰ ਕਿੰਨੇ ਕੁ ਸਾਫ ਕਰੇਗਾ? ਉਹ ਕਹਿੰਦਾ ਮੈਂ ਯਤਨ ਕਰਾਂਗਾ। ਗਿਆ ਜੀ, ਜਦੋਂ ਅੱਗੋਂ ਕੰਡੇ ਸਾਫ ਕਰੇ ਪਿੱਛੋਂ ਹੋਰ ਡਿੱਗ ਪੈਣ, ਵਾਪਸ ਆਇਆ ਉਹ ਪੁੱਛਦੇ ਨੇ ਕੰਡੇ ਸਾਫ ਹੋ ਗਏ? ਅੱਗੋਂ ਹੱਸ ਕੇ ਕਹਿੰਦਾ ਸਾਰਾ ਦਿਨ ਜ਼ੋਰ ਮਾਰਿਆ, ਦੋ ਚੁੱਕਦਾ ਸਾਂ ਚਾਰ ਹੋਰ ਡਿੱਗ ਪੈਂਦੇ ਸਨ। ਉਹਨੇ ਗੱਲ ਬੜੇ ਕਮਾਲ ਦੀ ਕਹੀ, ਕਹਿੰਦਾ ਪਿਆਰਿਆ ਇਹ ਇੱਕ ਦਿਨ ਦੀ ਗੱਲ ਨਹੀਂ, ਤੂੰ ਸਾਰੀ ਜ਼ਿੰਦਗੀ ਝਾੜੂ ਲਾਈ ਜਾ, ਕੰਡੇ ਫਿਰ ਵੀ ਡਿੱਗਣੇ ਨੇ। ਤੂੰ ਜਿੱਥੇ ਵੀ ਜਾਏਗਾ ਤੇਰੇ ਰਸਤੇ ਵਿੱਚ ਕੰਡੇ ਜ਼ਰੂਰ ਡਿੱਗਣਗੇ। ਤੂੰ ਥਾਂ ਬਦਲ ਲੈ, ਘਰ ਬਦਲ ਲੈ, ਦਫ਼ਤਰ ਬਦਲ ਲੈ, ਦੁਕਾਨ ਬਦਲ ਲੈ, ਜਿੱਥੇ ਵੀ ਜਾਏਗਾ ਈਰਖਾ ਦੇ ਕੰਡੇ ਪਨਪਦੇ ਦਿਸਣਗੇ। ਫਿਰ ਕਹਿੰਦਾ ਕੀ ਕਰਾਂ? ਕਹਿਣ ਲੱਗਾ ਇੱਕ ਕੰਮ ਕਰ, ਜੁੱਤੀ ਇੰਨੀ ਕੁ ਕਰੜੇ ਤਲੇ ਵਾਲੀ ਪਾ ਲੈ ਕਿ ਕੰਡੇ ਜਿੰਨੇ ਮਰਜ਼ੀ ਹੋਣ ਸਾਰਿਆਂ ਨੂੰ ਲਤਾੜ ਕੇ ਅੱਗੇ ਨਿਕਲ ਜਾ। ਇਹਦਾ ਮਤਲਬ ਸੀ ਕੋਈ ਕਿਤੇ ਵੀ ਜਾਏਗਾ ਲੋਕ ਤੇਰਾ ਵਿਰੋਧ ਕਰਨਗੇ, ਤੂੰ ਕਿੰਨਾ ਕੁ ਆਪਣੇ ਆਪ ਨੂੰ ਬਚਾਏਗਾ? ਆਹੋ ਬਾਣੀ ਚੋਂ ਦਰਸ਼ਨ ਕਰੀਏ। ਮੈਂ ਪਹਿਲੀ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਲੋਕਾਂ ਨਿੰਦਿਆ ਨਹੀਂ ਕੀਤੀ, ਵਿਰੋਧ ਕੀਤਾ, ਵੱਟੇ ਮਾਰੇ, ਕੁਰਾਈਏ ਤੱਕ ਸ਼ਬਦ ਕਹੇ, ਪਰ ਪਿਆਰਿਓ ਗੁਰੂ ਨਾਨਕ ਸਾਹਿਬ ਆਪਣੇ ਮਾਲਕ ਦੀ ਯਾਦ ਜੁੜੇ ਰਹੇ। ਕਬੀਰ ਸਾਹਿਬ ਦੇ ਨਾਮਦੇਵ ਦੇ ਦੋ ਕੁ ਸ਼ਬਦ ਮੈਂ ਤਿੰਨ ਕਹਿਣੇ ਨੇ, ਫਿਰ ਇਸੇ ਪ੍ਰਸੰਗ ਨੂੰ ਅੱਗੇ ਤੋਰਾਂਗਾ। ਗੁਰੂ ਰਾਮਦਾਸ ਦੇ ਜੀਵਨ ਵਿੱਚੋਂ ਭਗਤ ਕਬੀਰ ਸਾਹਿਬ ਨੇ ਉਹਨਾਂ ਨੇ ਜਿਹੜੇ ਸ਼ਬਦ ਕਹੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਇਹਦਾ ਮਤਲਬ ਲੋਕ ਨਿੰਦਿਆ ਕਰ ਰਹੇ। ਦੋ ਸ਼ਲੋਕ ਨੇ ਉਹਨਾਂ ਦੇ, ਪਹਿਲਾ ਸ਼ਲੋਕ ਤਾਂ ਹੈ ਕਬੀਰ ਮੈਂ ਜਾਣਿਓ ਪੜਬੋ ਭਲੋ, ਮੈਂ ਮਨ ਚ ਸੋਚਿਆ ਵੀ ਪੜ੍ਹਾਈ ਕਰਾਂ, ਵਿਦਵਾਨ ਬਣ ਜਾਵਾਂ ਤੇ ਲੋਕ ਵਿਦਵਾਨਾਂ ਦੀ ਕਦਰ ਕਰਦੇ, ਫਿਰ ਮਨ ਚ ਆਇਆ ਅੱਖਰ ਪੜ੍ਹਨ ਦੀ ਥਾਂ ਬਣਾ ਕਬੀਰ ਤੂੰ ਪਰਮਾਤਮਾ ਦੀ ਭਗਤੀ ਕਰ, ਉਹਦੇ ਨਾਲ ਤੇਰਾ ਮਿਲਾਪ ਹੋ ਸਕੇ। ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਉ ਭਲ ਜੋਗ, ਜੋਗ ਦਾ ਅਰਥ ਮਿਲਾਪ, ਭਗਤ ਨਾ ਛਾਡੂ ਰਾਮ ਕੀ ਭਾਵੇਂ ਨਿੰਦੋ ਲੋਗ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਭਾਵੇਂ ਨਿੰਦੋ ਲੋਕ। ਤੇ ਜੇ ਪੁੱਛਿਆ ਵੀ ਲੋਕ ਨਿੰਦਿਆ ਕਰਦੇ ਨੇ, ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਨੂੰ ਪਤਾ ਮੇਰੇ ਅੰਦਰ ਦੀ ਅਵਸਥਾ ਕੀ, ਉਹਨਾਂ ਨੂੰ ਸਮਝ ਹੀ ਕੋਈ ਨੀ ਮੈਂ ਕੀ ਖਾਂ। ਤੇ ਸੱਚੀ ਗੱਲ ਇਹ ਜੇ ਕਿ ਬੇਸਮਝੀ ਕਰਕੇ ਲੋਕ ਰੌਲਾ ਪਾਈ ਜਾਂਦੇ ਨੇ, ਜਿਨ੍ਹਾਂ ਨੂੰ ਕਿਤੇ ਕਮਾਈ ਵਾਲੇ ਦੇ ਜੀਵਨ ਦੀ ਸੋਝੀ ਮਿਲ ਜਾਏ ਉਹ ਕਦੀ ਨਿੰਦਿਆ ਨਹੀਂ ਜੇ ਕਰਦੇ, ਉਹਨਾਂ ਨੂੰ ਸਮਝ ਹੀ ਕੋਈ ਨੀ। ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਮੇਰਾ ਵਿਰੋਧ ਕਰ ਰਹੇ ਨੇ, ਨਿੰਦਿਆ ਕਰ ਰਹੇ ਨੇ, ਇਹਨਾਂ ਲੋਕਾਂ ਨੂੰ ਕੀ ਸਮਝ ਮੇਰਾ ਅੰਦਰ ਕੀ ਹੈ। ਦੂਸਰਾ ਸ਼ਲੋਕ ਹੈ ਉਹਨਾਂ ਦਾ ਬਚਨ ਹੈ, ਪਹਿਲਾ ਸੀ ਕਬੀਰ ਸਾਹਿਬ ਦਾ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਕਹਿੰਦੇ ਨੇ ਕਬੀਰ ਲੋਕ ਕਹਿ ਨਿੰਦਾ ਬਪੜਾ, ਇਹ ਵਿਚਾਰੇ ਕੀ ਨਿੰਦਿਆ ਕਰਨਗੇ, ਜੇ ਮਨ ਨਾਹੀ ਗਿਆਨ, ਇਹਨਾਂ ਨੂੰ ਸਮਝ ਹੀ ਕੋਈ ਨੀ ਮੇਰਾ ਅੰਦਰ ਕੀ ਕਹਿ। ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ, ਮੇਰੇ ਅੰਦਰ ਦੀ ਅਵਸਥਾ ਦਾ ਆਓ। ਜਿਹੜਾ ਗੁਰੂ ਰਾਮਦਾਸ ਜੀ ਨੇ ਬਚਨ ਕਿਹਾ ਨਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰੇ ਦਾ ਮਤਲਬ, ਮੈਂ ਉਸਤਤ ਨਿੰਦਾ ਦੋਵੇਂ ਅੱਗ ਵਿੱਚ ਪਾ ਕੇ ਸਾੜ ਦਿੱਤੀਆਂ। ਇੱਕ ਝਾਕੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਦੀ, ਆਪ ਸਭ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਜੀ ਦਾ ਆਗਮਨ ਰਾਤ ਵੀ ਮਰਜ਼ ਕੀਤੀ ਸੀ, ਲਾਹੌਰ ਦੀ ਧਰਤੀ ਤੇ ਹੋਇਆ ਹੈ। ਤੇ ਲਾਹੌਰ ਉਹ ਸ਼ਹਿਰ ਹੈ ਕਿ ਜਿੱਥੇ ਸੱਚਮੁੱਚ ਗੁਰੂ ਨਾਨਕ ਸਾਹਿਬ ਗਏ ਤੇ ਇੱਕ ਪੈਰ ਰਾਤ ਰਹਿੰਦਿਆਂ ਜੀਵਾਂ ਦਾ ਘਾਤ ਕੀਤਾ ਜਾਂਦਾ ਸੀ। ਤੇ ਬਾਬਾ ਜੀ ਨੇ ਸ਼ਬਦ ਕਹਿ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ ਸ਼ਬਦ ਵਰਤੇ ਕਿ ਪ੍ਰਭਾਤ ਵੇਲੇ ਜਦੋਂ ਬੰਦਗੀ ਦਾ ਵੇਲਾ ਹੈ ਉਦੋਂ ਉੱਥੇ ਜ਼ਹਿਰ ਘੁਲਦਾ ਆਪਣੇ ਜੀਵ ਦੇ ਰਸ ਦੀ ਖਾਤਰ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਅਰਥ ਕੀਤੇ ਨੇ ਕਿ ਜੀਵ ਘਾਤ ਕੀਤਾ ਜਾਂਦਾ, ਸ਼ਬਦਾਰਥ ਵਿੱਚ ਅਰਥ ਨੇ ਕਿ ਜਦੋਂ ਹਜ਼ੂਰ ਗਏ ਨੇ ਉਹਨੇ ਸਮੇਂ ਦਰਮਿਆਨ ਬਾਬਰ ਦੇ ਹਮਲੇ ਦਾ ਜ਼ਿਕਰ ਕਰਦੇ ਨੇ, ਪਰ ਜਦੋਂ ਉਸੇ ਲਾਹੌਰ ਸ਼ਹਿਰ ਵਿੱਚ ਗੁਰੂ ਰਾਮਦਾਸ ਦਾ ਆਗਮਨ ਹੁੰਦਾ ਤੇ ਗੁਰੂ ਅਮਰਦਾਸ ਦਾ ਸ਼ਬਦ ਹੈ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਜਿਹੜਾ ਸ਼ਹਿਰ ਸੀ ਉਹ ਸਿਫਤੀ ਦਾ ਘਰ ਬਣ ਗਿਆ। ਥੋੜੀ ਜੀ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਪ੍ਰਕਰਨ ਰੱਖਿਆ ਕਿ ਜੋ ਮਰਜ਼ੀ ਖੋ ਜਾਏ ਆਪਣਾ ਭੇਟ ਕਰ ਦਿੱਤਾ ਹੈ। ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੇ ਚਰਨਾਂ ਚ ਆਏ, ਇਹ ਵੀ ਰਾਤ ਮੈਂ ਅਰਜ਼ ਕੀਤੀ ਸੀ। ਹਜ਼ੂਰ ਨੇ ਆਪਣੀ ਬੇਟੀ ਛੋਟੀ ਬੀਬੀ ਭਾਨੀ ਉਹਦਾ ਰਿਸ਼ਤਾ ਕਰ ਵਿਆਹ ਕਰ ਦਿੱਤਾ ਗੁਰੂ ਰਾਮਦਾਸ ਜੀ ਨਾਲ। ਪਿਆਰਿਓ, ਉਹਨਾਂ ਨੇ ਉਸ ਘਰ ਚ ਬੈਠ ਕੇ ਰੱਜ ਕੇ ਸੇਵਾ ਕੀਤੀ। ਗੁਰੂ ਰਾਮਦਾਸ ਦੇ ਨਿੱਤ ਦਾ ਕਰਮ ਸੀ ਕਿ ਅੰਮ੍ਰਿਤ ਵੇਲੇ ਜਿੱਥੇ ਦੀਵਾਨ ਸੱਜਣਾ ਉੱਥੇ ਝਾੜੂ ਲਾਣਾ। ਹਾਲਾਂਕਿ ਗੁਰੂ ਅਮਰਦਾਸ ਦੇ ਦਮਾਦ ਨੇ, ਜਵਾਈ ਨੇ ਝਾੜੂ ਲਾਣਾ, ਸੰਗਤ ਦੇ ਬੈਠਣ ਵਾਸਤੇ ਤੱਪੜ ਵਿਛਾਣੇ, ਜਦੋਂ ਲੰਗਰ ਵਰਤੀਣਾ ਆਪਣੇ ਹੱਥਾਂ ਨਾਲ ਜੂਠੇ ਭਾਂਡੇ ਮਾਂਜਣੇ, ਤੇ ਦਿਨੇ ਜਦੋਂ ਕਾਰ ਸੇਵਾ ਸ਼ੁਰੂ ਹੋਣੀ ਆਪਣੇ ਸਿਰ ਦੇ ਉੱਪਰ ਮਿੱਟੀ ਦੀ ਭਰੀ ਕੋਈ ਟੋਕਰੀ ਚੁੱਕ ਕੇ ਲਿਜਾ। ਮੈਂ ਸਿਰਫ ਅਰਜ਼ ਕਰਾਂਗਾ ਕਿ ਉਹਨਾਂ ਮਹਾਂਪੁਰਖਾਂ ਦਾ ਵਿਰੋਧ ਨਹੀਂ, ਇਹਦਾ ਕਾਰਨ ਇਵੇਂ ਕਿਉਂਕਿ ਆਪ ਕਿਤੇ ਵੀ ਸਮਾਜ ਵੀ ਜਾਓਗੇ ਪਿਆਰਿਓ, ਦਿਲ ਨੂੰ ਢਾਣ ਵਾਲੇ ਬੜੇ ਮਿਲਣਗੇ, ਪਰ ਡਿੱਗਿਆਂ ਹੋਇਆਂ ਨੂੰ ਚੁੱਕਣ ਵਾਲਾ ਕੋਈ ਟਾਵਾਂ ਟਾਵਾਂ ਹੀ ਮਿਲਦਾ। ਉੱਥੇ ਹਜ਼ੂਰ ਕਾਰ ਸੇਵਾ ਕਰ ਰਹੇ ਨੇ, ਤੇ ਇੱਕ ਦਿਨ ਕੀ ਹੋਇਆ ਕਿ ਧੰਨ ਗੁਰੂ ਰਾਮਦਾਸ ਸਿਰ ਤੇ ਟੋਕਰੀ ਲਿਜਾਂਦੇ ਪਏ ਨੇ, ਤੇ ਬਾਹਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਤੇ ਟੋਕਰੀ ਸੱਟੀ, ਤੇ ਦੂਰੋਂ 5-7 ਸਰੀਰ ਤੁਰੇ ਆਉਂਦੇ ਨੇ। ਇਹ ਕੋਈ ਹੋਰ ਨਹੀਂ ਕਿ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਆਪਣੇ ਸੋਢੀ ਘਰਾਣੇ ਵਿੱਚੋਂ ਲਾਹੌਰ ਦੇ ਰਹਿਣ ਵਾਲੇ ਵਸਨੀਕ ਨੇ। ਉਹ ਚੱਲੇ ਨੇ ਅੱਗੇ ਹਰਿਦੁਆਰ ਨੂੰ, ਤੇ ਇੱਕ ਦੇ ਮਨ ਚ ਆਇਆ ਕਿ ਚਲੋ ਆਪਾਂ ਗੋਇੰਦਵਾਲ ਸਾਹਿਬ ਰਾਤ ਰਹਾਂਗੇ। ਸੁਣਿਆ ਆਪਣੇ ਹਰਦਾਸ ਦਾ ਪੁੱਤਰ ਰਮਦਾਸ, ਉਹਦੇ ਨਾਲ ਸਿੱਖਾਂ ਦੇ ਗੁਰੂ ਧੰਨ ਗੁਰੂ ਅਮਰਦਾਸ ਨੇ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ। ਹੁਣ ਸੋਚ ਸੀ ਸੰਸਾਰੀ, ਉਹਨਾਂ ਨੂੰ ਨਜ਼ਰ ਆਉਂਦੇ ਪਏ ਸਨ ਵੀ ਬੜਾ ਵੱਡਾ ਮਕਾਨ ਹੋਵੇਗਾ, ਨੌਕਰ ਚਾਕਰ ਹੋਣਗੇ, ਕੋਈ ਵਪਾਰ ਹੋਵੇਗਾ, ਕਿਉਂਕਿ ਜਿਹੋ ਜੀ ਬੰਦੇ ਦੇ ਅੰਦਰ ਦੀ ਦ੍ਰਿਸ਼ਟੀ ਹੈ ਨਾ, ਮੈਂ ਬੇਨਤੀ ਕਰਾਂ ਉਹੋ ਜੀ ਬੰਦੇ ਦੀ ਬਾਹਰ ਦੀ ਸ੍ਰਿਸ਼ਟੀ। ਜੋ ਕੁਝ ਬੰਦੇ ਦੇ ਅੰਦਰ ਹੈ ਉਹ ਕੁਝ ਬਾਹਰੋਂ ਦਿਸਦਾ। ਇਹੀ ਕਾਰਨ ਕਿ ਵਾਸ਼ਨਾ ਦੇ ਮਾਰੇ ਹੋਏ ਲੋਕ ਉਹਨਾਂ ਨੂੰ ਕੇਵਲ ਬਾਹਰ ਵਾਸ਼ਨਾ ਦਿਸਦੀ ਹੈ, ਪਰ ਰੱਬ ਨਾਲ ਜੁੜੇ ਹੋਏ ਉਹ ਪਾਪੀ ਬੰਦਿਆਂ ਵਿੱਚੋਂ ਵੀ ਰੱਬ ਦਾ ਚਲਕਾਰਾ ਦੇਖ ਜਾਂਦੇ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਕਿ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਜਾਂ ਬਚਨ ਕਹਿ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾਂ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਾਂ ਕਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਉ ਨਾਨਕ ਗੁਰ ਮੰਤਰ ਦ੍ਰਿੜਾਇਆ। ਜੋ ਕੁਝ ਬੰਦੇ ਦੇ ਅੰਦਰ ਹੈ ਉਹ ਕੁਝ ਬਾਹਰੋਂ ਨਜ਼ਰੀ ਆਉਂਦਾ। ਹੁਣ ਉਹਨਾਂ ਨੇ ਸੋਚਿਆ ਵੀ ਬੜੇ ਵੱਡੇ ਘਰ ਚ ਰਹਿੰਦੇ ਹੋਣਗੇ, ਨੌਕਰ ਹੋਣਗੇ, ਪੈਸਾ ਹੋਏਗਾ, ਤੇ ਜਦੋਂ ਗੁਰੂ ਰਾਮਦਾਸ ਜੀ ਨੇ ਟੋਕਰੀ ਸੱਟੀ ਮਿੱਟੀ ਵਾਲੀ, ਉਹਨਾਂ ਨੇ ਦੇਖਿਆ ਵੀ ਇਹ ਜਿਹੜੇ ਆਉਂਦੇ ਪਏ ਨੇ ਇਹ ਸਾਡੇ ਆਪਣੇ ਲਾਹੌਰ ਦੇ ਵਸਨੀਕ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਹਿਚਾਣ ਲਿਆ। ਧਿਆਨ ਦਿਆ ਜੇ ਜੋ ਸ਼ਬਦ ਕਿਹਾ ਇਹ ਅਸਲ ਚ ਗੁਰੂ ਰਾਮਦਾਸ ਤੇ ਵਾਪਰਿਆ ਹੈ। ਲੋਕਾਂ ਨੇ ਬਹੁਤ ਕੁਛ ਕਿਹਾ, ਹਜ਼ੂਰ ਸੱਚੇ ਪਾਤਸ਼ਾਹ ਨੇ ਟੋਕਰੀ ਸੱਟੀ ਤੇ ਪਹਿਚਾਣ ਲਿਆ ਇਹ ਤਾਂ ਆਪਣੇ ਸੋਢੀ ਨੇ, ਬਜ਼ੁਰਗ ਨੇ ਵਿੱਚੋਂ, ਬਰਾਦਰੀ ਵਿੱਚੋਂ। ਤੇ ਗੁਰੂ ਰਾਮਦਾਸ ਅੱਗੇ ਵੱਧ ਕੇ ਨਾ ਪਿਆਰ ਅਦਬ ਨਾਲ ਉਹਨਾਂ ਦਾ ਸਤਿਕਾਰ ਕੀਤਾ, ਝੁਕੇ। ਪਿਆਰਿਓ, ਕਿਸੇ ਨੇ ਪਿਆਰ ਨਹੀਂ ਦਿੱਤਾ, ਕਿਸੇ ਨੇ ਸਨਮਾਨ ਨਹੀਂ ਦਿੱਤਾ। ਸੱਚ ਇਹਵੇ ਇੱਕ ਬਜ਼ੁਰਗ ਨੇ ਤਾਂ ਗੁੱਸੇ ਵਿੱਚ ਕੰਬਦੇ ਹੋਏ ਨੇ ਸ਼ਬਦ ਕਹਿ, ਤੇ ਕਈ ਵਾਰੀ ਕਥਾ ਵੀ ਸੁਣਾਉਂਦਿਆਂ ਉਹ ਸਾਡੀ ਜ਼ਬਾਨ ਕੰਬਦੀ ਹੈ, ਉਹ ਸ਼ਬਦ ਕਹੇ ਕਿ ਤੇਰੇ ਮਾਂ ਬਾਪ ਚਲੇ ਗਏ, ਮੌਤ ਹੋ ਗਈ, ਤੂੰ ਲੋਕਾਂ ਦੇ ਦਰ ਤੇ ਉੱਥੇ ਕਿਸੇ ਦੇ ਘਰ ਵਿੱਚ ਟੋਕਰੀਆਂ ਢੋ ਲੈਂਦੋ, ਤੂੰ ਸਹੁਰੇ ਘਰ ਵਿੱਚ ਇਸ ਘਰ ਦਾ ਜਵਾਈ ਬਣ ਕੇ ਟੋਕਰੀਆਂ ਢੋਣਾ ਪਿਆ, ਤੂੰ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ। ਜਦੋਂ ਇਹਨੇ ਕੁਛ ਸ਼ਬਦ ਕਹਿ ਤੇ ਧੰਨ ਗੁਰੂ ਰਾਮਦਾਸ ਕੁਛ ਨਹੀਂ ਬੋਲੇ, ਸਿਰਫ ਅੱਖਾਂ ਚ ਪਾਣੀ ਭਰ ਲਿਆ। ਇਸ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਅਮਰਦਾਸ ਦੇ ਘਰ ਦੀ ਸੇਵਾ ਕੀ। ਇਹ ਸ਼ਬਦ ਜ਼ਬਾਨ ਤੋਂ ਕਹਿਣੇ ਕੋਈ ਛੋਟੀ ਗੱਲ ਨਹੀਂ। ਤਾਂ ਹੀ ਗੁਰੂ ਰਾਮਦਾਸ ਨੇ ਕਿਹਾ, ਹੇ ਮੇਰੇ ਸਤਿਗੁਰੂ, ਮੈਂ ਸਭ ਕੁਝ ਅੱਗ ਵਿੱਚ ਸਾੜ ਦਿੱਤਾ, ਕੋਈ ਚੰਗਾ ਕਹੇ ਜਾਂ ਮੰਦਾ ਕਹੇ, ਮੈਂ ਤਾਂ ਸਿਰਫ ਤੇਰੇ ਦਰ ਤੇ ਚੁੱਕਿਆ। ਉਹਨਾਂ ਨੇ ਜੀ ਬਾਂਹ ਪਕੜੀ ਤੇ ਜਿੱਥੇ ਗੁਰੂ ਅਮਰਦਾਸ ਬੈਠੇ ਸਨ ਇੱਥੇ ਉਹ ਸੱਜਣ ਆ ਗਏ, ਮੱਥਾ ਨਹੀਂ ਟੇਕਿਆ ਗੁਰੂ ਅਮਰਦਾਸ ਨੂੰ। ਉਹਨਾਂ ਨੇ ਜਿਹੜੇ ਸ਼ਬਦ ਕਹਿਣ ਲੱਗੇ, ਇਹਨੇ ਤਾਂ ਆਪਣੇ ਸਿਰ ਵਿੱਚ ਮਿੱਟੀ ਪਾ ਲਈ,
ਇਹ ਗੁਰੂ ਰਾਮਦਾਸ ਲਈ ਸ਼ਬਦ ਵਰਤੇ ਤੇ ਇਥੋਂ ਤੱਕ ਸ਼ਬਦ ਵਰਤਿਆ ਨਿਭਾਗਾ, ਤਾਂ ਨਿਭਾਗਾ ਕਿਹਾ, ਕਹਿਣ ਲੱਗੇ ਦੇ ਮਾਂ ਬਾਪ ਚਲੇ ਗਏ, ਇਹ ਨਿਭਾਗਾ ਲਾਹੌਰ ਛੱਡ ਕੇ ਤੁਹਾਡੇ ਕੋਲ ਆਇਆ, ਤੁਸੀਂ ਰਿਸ਼ਤਾ ਕਰਕੇ ਦਮਾਦ ਬਣਾ ਕੇ ਦੇ ਸਿਰ ਤੇ ਟੋਕਰੀਆਂ ਚੁਕਾਈਆਂ, ਇਹਨੇ ਆਪਣੇ ਸਿਰ ਵਿੱਚ ਮਿੱਟੀ ਪਾ ਲਈ, ਸਾਡੀ ਕੁੱਲ ਨੂੰ ਵੀ ਮਿੱਟੀ ਵਿੱਚ, ਸਾਡੀ ਕੁੱਲ ਦੇ ਸਿਰ ਚ ਵੀ ਮਿੱਟੀ ਪਾਈ। ਪਿਆਰਿਓ, ਉੱਥੇ ਗੁਰੂ ਰਾਮਦਾਸ ਸੁਣ ਕੇ ਖਮੋਸ਼, ਸਿਰ ਬੈਰਾਗ ਚ ਰੋਏ। ਧੰਨ ਗੁਰੂ ਅਮਰਦਾਸ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿੰਨੇ ਮਿੱਟੀ ਪਾਈ, ਕਿਸ ਨੇ ਟੋਕਰੀ ਚੁੱਕੀ? ਕਹਿਣ ਲੱਗੇ ਆ ਦੇਖੋ ਕਿ ਰਾਮਦਾਸ ਸਿਰ ਤੇ ਟੋਕਰੀ ਢੋ ਰਿਹਾ ਸੀ, ਤੁਸੀਂ ਦਮਾਦ ਬਣਾ ਕੇ ਟੋਕਰੀਆਂ ਢਵਾਉਂਦੇ ਹੋ। ਪਿਆਰਿਓ, ਗੁਰੂ ਅਮਰਦਾਸ ਦੇ ਸ਼ਬਦ ਸੁਣਨ ਵਾਲੇ ਸਨ, ਕਹਿਣ ਲੱਗੇ ਉਹ ਭਲੇ ਪੁਰਖੋ, ਤੁਹਾਨੂੰ ਅੱਖਾਂ ਨਾਲ ਦਿਸਦਾ ਨਹੀਂ, ਇਹਦੇ ਸਿਰ ਤੇ ਕੌਣ ਕਹਿੰਦਾ ਟੋਕਰੀ? ਉਹ ਕਹਿਣ ਲੱਗੇ ਸੀ ਆਪਣੀਆਂ ਅੱਖਾਂ ਨਾਲ ਦੇਖਿਆ, ਆ ਦੇਖੋ ਸਿਰ ਦੇ ਉੱਤੇ ਮਿੱਟੀ ਪਈ। ਸਤਿਗੁਰੂ ਹੱਸ ਕੇ ਕਹਿੰਦੇ ਨੇ ਭਲਿਓ, ਤੁਹਾਡੇ ਕੋਲ ਵੇਖਣ ਵਾਲੀ ਅੱਖ ਨਹੀਂ, ਸਿਰ ਤੇ ਟੋਕਰੀ ਨਹੀਂ, ਇਹਦੇ ਸਿਰ ਉੱਤੇ ਤਾਂ ਗੁਰੂ ਨਾਨਕ ਸਾਹਿਬ ਦਾ ਛਤਰ ਹੈ, ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਸਮਝ ਨਹੀਂ ਪਈ ਕਿ ਟੋਕਰੀ ਨਹੀਂ ਇਹ ਛਤਰ ਹੈ। ਮੈਂ ਇੱਥੇ ਬੇਨਤੀ ਕਰਾਂ, ਗੁਰਪ੍ਰਤਾਪ ਸੂਰਜ ਗ੍ਰੰਥ ਚ ਇਸ ਘਟਨਾ ਨੂੰ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਉਹ ਸ਼ਬਦ ਜਿਹੜੇ ਨੇ ਅਰਥ ਕਰਦਿਆਂ ਜ਼ਬਾਨ ਕੰਬਦੀ ਹੈ। ਮਹਾਰਾਜ ਜੀ ਨੂੰ ਕਹਿੰਦੇ ਨੇ, ਇਹ ਪੀ ਜਨਮਿਓ ਬੰਸ ਹਮਾਰੇ, ਤੋ ਕਸੀ ਲਈਏ ਲੋਕਨ ਕੀ ਚਤੁਰਾਈ, ਉਪਮਾ ਤੇ ਬਸੰਤਰ ਜਾ, ਸਾੜ ਦਿੱਤੀਆਂ ਵਡਿਆਈਆਂ ਤੇ ਨਿੰਦਿਆ। ਕਹਿੰਦੇ ਨੇ ਇਹ ਪੀ ਜਨਮਿਓ ਬੰਸ ਹਮਾਰੇ, ਸਾਡੀ ਕੁੱਲ ਵਿੱਚ ਇਹਨੇ ਜਨਮ ਲਿਆ, ਲਾਜ ਗਵਾਈ ਸਰਬ ਪ੍ਰਕਾਰੇ, ਇਹਨੇ ਤਾਂ ਹਰ ਤਰ੍ਹਾਂ ਦੀ ਲੱਜਿਆ ਜਿਹੜੀ ਏ ਉਹ ਗਵਾ ਦਿੱਤੀ। ਪਿੱਤ ਕੇ ਮਰੇ, ਇਹਦਾ ਅਰਥ ਹੈ ਬਾਪ ਦੀ ਮੌਤ ਤੋਂ ਬਾਅਦ, ਪਿੱਤ ਕੇ ਮਰੇ ਸਦਨ ਕੋ ਤਿਆਗਾ, ਕਹਿੰਦੇ ਨੇ ਪਿਓ ਦੀ ਮੌਤ ਤੋਂ ਬਾਅਦ ਇਹ ਲਾਹੌਰ ਛੱਡ ਕੇ ਆ ਗਿਆ, ਘਰ ਸੁਸਰਾਰ ਬਸਿਓ ਨਿਰਭਾਗਾ। ਦੇਖੋ ਅਭਾਗਾ ਸ਼ਬਦ ਕਹਿਣਾ ਕਿੱਡਾ ਖਿਰਦੇ ਨੂੰ ਵਹਿੰਦਾ ਹੈ। ਮੈਂ ਫਿਰ ਬੇਨਤੀ ਕਰਾਂ ਗੁਰਮੁਖੋ, ਨਿੰਦਿਆ ਦੇ ਬੋਲ ਵੀ ਕੋਈ ਕਮਾਈ ਵਾਲਾ ਸਹਿ ਸਕਦਾ, ਮਾੜੇ ਬੰਦੇ ਤੋਂ ਬੋਲ ਵੀ ਨਹੀਂ ਸਹਿ ਜਾਂਦੇ, ਮਾੜਾ ਬੰਦਾ ਨਹੀਂ ਸਹਿ ਸਕਦਾ। ਆਪਣੇ ਘਰਾਂ ਚ ਕੀ ਹੁੰਦਾ ਹੈ, ਜਦੋਂ ਕੋਈ ਕਬੋਲ ਬੋਲਦਾ ਈਰਖਾ ਵਸ, ਅਸੀਂ ਮਰਨ ਮਾਰਨ ਤੱਕ ਜਾਂਦੇ ਹਾਂ, ਪਰ ਜਿਹੜਾ ਭਰਿਆ ਹੋਇਆ ਭਾਂਡਾ ਹੈ ਉਹ ਸਭ ਕੁਝ ਜਰ ਲੈਂਦਾ ਹੈ। ਜਰਨਾ ਹੈ ਤਾਂ ਮੁਸ਼ਕਲ, ਪਰ ਚੇਤੇ ਰੱਖੋ ਜਰ ਕੇ ਜਿਹੜੀ ਖਮੋਸ਼ੀ ਬੰਦਾ ਵੱਟ ਜਾਂਦਾ, ਉਸ ਚੁੱਪ ਵਿੱਚ ਵੀ ਰੱਬ ਸਭ ਕੁਝ ਵੇਖਦਾ ਹੁੰਦਾ। ਇਹਨੂੰ ਕਾਇਰਤਾ ਨਾ ਸਮਝੀ। ਉਹਨਾਂ ਨੇ ਸ਼ਬਦ ਵਰਤੇ, ਇਹ ਪੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ। ਇਸ ਨੇ ਤੋ ਸਿਰ ਮਾਟੀ ਪਾਈ, ਇਹਨੇ ਆਪਣੇ ਸਿਰ ਚ ਮਿੱਟੀ ਪਾ ਲਈ, ਕਰੋ ਵਿਚਾਰ ਨਾ ਤੁਮ ਉਚਤਾਈ, ਤੁਸੀਂ ਤਾਂ ਬਜ਼ੁਰਗ ਸੀ ਸੋਚਦੇ ਕਿ ਦਮਾਦ ਬਣਾ ਕੇ ਟੋਕਰੀ ਚੁਕਾਈ। ਅੱਗੇ ਗੁਰੂ ਅਮਰਦਾਸ ਨੇ ਸ਼ਬਦ ਕਹਿਣ ਲੱਗੇ, ਗੁੱਸੇ ਨਾ ਹੋਵੋ, ਜੇ ਇਹ ਬੰਸ ਜਨਮ ਨੇ ਧਾਰੈ, ਜੇ ਸੋਢੀਆਂ ਦੀ ਕੁੱਲ ਵਿੱਚ ਰਾਮਦਾਸ ਨਾ ਹੁੰਦਾ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਤੁਹਾਡੇ ਬਜ਼ੁਰਗਾਂ ਨੇ ਨਰਕਾਂ ਦੀ ਅੱਗ ਵੀ ਡਿੱਗਣਾ ਸੀ, ਇਹਦਾ ਜਨਮ ਹੋਇਆ ਤੇ ਸੋਢੀਆਂ ਦੀ ਕੁੱਲ ਦਾ ਨਾਮ ਉੱਚਾ ਹੋ ਗਿਆ। ਮੇਰੀ ਬੇਨਤੀ ਸੁਣਿਓ, ਇਹ ਕੇਵਲ ਸਾਖੀ ਨਹੀਂ, ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਨ, ਮੈਨੂੰ ਉਸ ਵਕਤ ਜਦੋਂ ਇਹ ਹਰਿਮੰਦਰ ਸਾਹਿਬ ਚੋਂ ਸਵਈਆ ਕਦੇ ਕੀਰਤਨ ਕਰਨ ਵਾਲੇ ਕੀਰਤਨ ਚ ਪੜ੍ਹਦੇ ਨੇ ਤੇ ਮੈਨੂੰ ਟੋਕਰੀ ਚੇਤੇ ਆ ਜਾਂਦੀ। ਉਹ ਸਵਈਆ ਹੈ ਜਦੋਂ ਸੋਢੀਆਂ ਨੇ ਕਹਿ ਦਿੱਤਾ ਸਾਡੀ ਕੁੱਲ ਕਲੰਕਿਤ ਕੀਤੀ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸੋਢੀਆਂ ਦੀ ਕੁੱਲ ਵਿੱਚ ਇੱਕ ਮਹਾਂਪੁਰਖ ਪੈਦਾ ਹੋਇਆ। ਉਹ ਸਵਈਆ ਹੈ, ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਨੇ ਨਿਰੰਜਨ ਪਰਮਾਤਮਾ ਨੂੰ ਜਾਣਿਆ, ਉਹਨਾਂ ਨੇ ਲਿਵ ਲਾ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਉਹਨਾਂ ਦੀ ਸੰਗਤ ਕਰਕੇ, ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਸਮੁੰਦਰ ਬਣ ਗਏ। ਉਹਨਾਂ ਨੇ ਸ਼ਬਦ ਸੁਰਤ ਦਾ ਮੀਂਹ ਵਰਸਾ ਦਿੱਤਾ। ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਕਹਿੰਦੇ ਨੇ ਗੁਰੂ ਅਮਰਦਾਸ ਦੀ ਉਪਮਾ ਬਿਆਨ ਤੋਂ ਪਰੇ ਹੈ, ਉਹਨੂੰ ਕੋਈ ਕਹਿ ਨਹੀਂ ਸਕਦਾ। ਹੁਣ ਅਗਲੀ ਤੁਕ ਪੜਿਓ, ਜਿਹੜੇ ਕਹਿੰਦੇ ਸਨ ਸਾਡੀ ਸੋਢੀ ਕੁੱਲ ਮਿੱਟੀ ਪਾ ਦਿੱਤੀ, ਕਹਿੰਦੇ ਨੇ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ,
ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕਹਿੰਦੇ ਨੇ ਸੋਢੀਆਂ ਦੀ ਕੁੱਲ ਵਿੱਚੋਂ ਸ੍ਰਿਸ਼ਟੀ ਦਾ ਤਾਰਨਹਾਰਾ ਗੁਰੂ ਰਾਮਦਾਸ, ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਤਾਰਨਾ, ਉਹਨਾਂ ਨੂੰ ਹੁਣ ਵਡਿਆਈ ਮਿਲੀ ਹੈ। ਦੂਸਰਾ ਬਚਨ ਅਸੀਂ ਪੜ੍ਹਨੇ ਬਾਬਾ ਸੁੰਦਰ ਜੀ ਦਾ ਹੈ, ਰਾਮਦਾਸ ਸੋਢੀ ਤਿਲਕ ਦੀਆਂ, ਇਹ ਵਡਿਆਈ ਹੈ। ਪਰ ਸੋਢੀਆਂ ਨੇ ਵੀ ਨਿੰਦਿਆ ਕੀਤੀ, ਪਰ ਗੁਰੂ ਰਾਮਦਾਸ ਸਭ ਕੁਛ ਸਹਿ ਗਏ। ਸੋਢੀ ਸਿਰ ਸਗਲ ਤਾਰਨ ਕੋ, ਤੇ ਬਾਬਾ ਸੁੰਦਰ ਕਹਿੰਦੇ ਨੇ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਮੇਰੀ ਬੇਨਤੀ ਸੀ ਗੁਰਮੁਖੋ, ਦੇਖੋ ਨਿੰਦਿਆ ਤੇ ਉਸਤਤ ਇਸ ਰਸਤੇ ਤੇ ਚੱਲਣਾ ਤੇ ਰੁਕਾਵਟ ਬਣੇਗੀ। ਕਿਸੇ ਵੀ ਬੰਦੇ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ, ਕਿ ਉਹ ਕੁਰਬਾਨੀ ਤੇ ਦੁੱਖ ਤੋਂ ਬਿਨਾਂ ਕਦੀ ਮੰਜ਼ਿਲ ਤੇ ਪਹੁੰਚਿਆ? ਇੱਕ ਮਾਂ ਚਾਹੁੰਦੀ ਹੈ ਮੇਰੀ ਕੁੱਖ ਵਿੱਚ ਸੰਤਾਨ ਖੇਡੇ, ਬੇਟੀ ਬੇਟਾ ਮੇਰੀ ਕੁੱਖ ਚੋਵੇ, ਪਰ ਚੇਤੇ ਰੱਖੋ ਮਾਂ, ਤੈਨੂੰ ਵੀ ਆਪਣੇ ਤਨ ਤੇ ਦੁੱਖ ਹੰਢਾਣਾ ਪਏਗਾ। ਦੁੱਖ ਤੋਂ ਬਿਨਾਂ ਕਦੀ ਸੰਤਾਨ ਨੂੰ ਵੀ ਜਨਮ ਨਹੀਂ ਦਿੱਤਾ ਜਾ ਸਕਦਾ। ਦੁੱਖ ਸਹਿੰਦੀ ਹੈ ਮਾਂ, ਪਰ ਸੋਧ ਦੀ ਪੀੜਾ ਸਹਿਗੀ ਤੇ ਪੁੱਤ ਧੀ ਨੂੰ ਜਨਮ ਦੇਗੀ। ਦੁੱਖ ਹੀ ਮੰਜ਼ਿਲ ਮਿਲਾਉਂਦੀ ਹੈ। ਦੂਸਰੀ ਬੇਨਤੀ ਦੇਖੋ, ਆ ਮੋਤੀਆਂ ਦੇ ਮਾਲਾ ਹਾਰ ਬਣਦੇ, ਮੋਤੀ ਕਿਸੇ ਸੁੰਦਰੀ ਦੇ ਗਲੇ ਦਾ ਹਾਰ ਤਾਂ ਬਣੇਗਾ ਜੇ ਮੋਤੀ ਦੇ ਵਿੱਚ ਛੇਕ ਪਾਇਆ ਜਾਏਗਾ, ਕਿਉਂਕਿ ਉਹਨੂੰ ਵੀ ਆਪਣਾ ਆਪ ਛੇਕ ਕਰਾਉਣਾ ਪੈਂਦਾ। ਮਹਿੰਦੀ ਪਿਸਦੀ ਏ ਤੇ ਪਿਸਣ ਤੋਂ ਬਾਅਦ ਰੰਗ ਲਿਆਉਂਦੀ ਏ, ਗੁਰਮੁਖੋ ਕਲਮ ਘੜੀ ਜਾਂਦੀ ਏ ਤੇ ਤਾਂ ਚੰਗੇ ਅੱਖਰ ਲਿਖਦੀ ਏ। ਦੁੱਖ ਪਾਉਣ ਤੋਂ ਬਿਨਾਂ ਕਦੀ ਮੰਜ਼ਿਲ ਨਹੀਂ ਮਿਲਦੀ। ਇੱਕ ਪਾਣੀ ਵੀ ਉਦੋਂ ਸਮੁੰਦਰ ਵੀ ਜਾ ਮਿਲਦਾ ਜਦੋਂ ਚਟਾਨਾਂ ਤੇ ਪਹਾੜਾਂ ਨਾਲ ਟਕਰਾ ਟਕਰਾ ਕੇ ਆਪਣੀ ਮੰਜ਼ਿਲ ਤੇ ਜਾ ਪਹੁੰਚਦਾ। ਮੇਰੀ ਸਿਰਫ ਇੱਕ ਬੇਨਤੀ ਏ ਕਿ ਇਹਨੂੰ ਸਮਝੀਏ ਥੋੜਾ ਜਿਹਾ। ਮੈਨੂੰ ਯਾਦ ਹੈ ਕਿ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੀ ਜ਼ਿੰਦਗੀ ਘੜਨ ਵਾਸਤੇ ਇਹ ਗੱਲ ਸਮਝਾਈ ਕਿ ਸਿੱਖਾ ਦ੍ਰਿੜ ਅਰਾਦੇ ਨਾਲ ਤੁਰ, ਲੋਕ ਤੇਰੀ ਨਿੰਦਿਆ ਵੀ ਕਰਨਗੇ, ਚਾਰ ਬੰਦੇ ਤੈਨੂੰ ਚੰਗਾ ਵੀ ਕਹਿਣਗੇ। ਜਦੋਂ ਨਿੰਦਿਆ ਕਰਨ ਉਦੋਂ ਗੁਰੂ ਦੇ ਸ਼ਬਦ ਨੂੰ ਘੁੱਟ ਕੇ ਉਹਦੇ ਚਰਨ ਪਕੜ ਲਈ, ਤੇ ਜਦੋਂ ਚਾਰ ਬੰਦੇ ਉਸਤਤ ਕਰਨ ਉਦੋਂ ਮੱਥਾ ਟੇਕ ਕੇ ਕਹੀ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਮਾਲਕ ਇਹ ਤੇਰੀ ਵਡਿਆਈ ਹੈ। ਜੇ ਚਾਰ ਬੰਦੇ ਕਹਿਣ ਤੂੰ ਚੰਗਾ ਬੜਾ ਹੈ, ਤੇ ਇੱਕ ਸ਼ਬਦ ਕਰੀ ਕਿ ਮੈਨੂੰ ਚੰਗਾ ਨਾ ਕਹੋ, ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓ ਹੈ। ਉਹਦੀ ਉਸਤਤ ਕਰੋ ਜਿਨੇ ਮੇਰੇ ਵਰਗੇ ਗਰੀਬ ਨੂੰ ਰੱਖ ਲਿਆ। ਮੈਂ ਸਿਰਫ ਇੱਕ ਬੇਨਤੀ ਸ਼ੁਰੂ ਕੀਤੀ ਸੀ ਕਿ ਕਬੀਰ ਸਾਹਿਬ ਦਾ ਵਿਰੋਧ ਹੋਇਆ, ਲੋਕਾਂ ਨਿੰਦਿਆ ਕੀਤੀ। ਉਸ ਮਹਾਂਪੁਰਖ ਨੇ ਆਪਣੀ ਰਚਨਾ ਚ ਕਿਹਾ ਕਿ ਕਬੀਰ ਲੋਕ ਕਹਿ ਨਿੰਦਾ ਬੱਪੜਾ, ਇਹ ਕੀ ਮੇਰੀ ਨਿੰਦਿਆ ਕਰਨਗੇ, ਇਹਨਾਂ ਨੂੰ ਕੀ ਸਮਝ ਕੇ ਅੰਦਰ ਦਾ ਨਾਮ ਕੀ ਹੈ, ਬੰਦਗੀ ਕੀ ਹੈ। ਲੋਕ ਕਹਿ ਨਿੰਦਾ ਬੱਪੜਾ ਜੇ ਮਨ ਨਾ ਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਦੂਸਰਾ ਬਚਨ, ਕਦੀ ਸੰਸਾਰ ਖੁਸ਼ ਨਹੀਂ ਹੋਇਆ, ਇਹ ਸ਼ਬਦ ਸੀ ਲੋਕਨ ਕੀ ਚਤੁਰਾਈ ਉਪਮਾ। ਕਦੀ ਦੁਨੀਆਂ ਸਾਰੇ ਨਾਲ ਕਦੀ ਦੇਖੋ, ਸਭ ਤੋਂ ਵੱਡਾ ਪਰਮਾਤਮਾ ਹੈ ਨਾ, ਉਦੋਂ ਵੱਡੀ ਸ਼ਕਤੀ ਕੋਈ ਨਹੀਂ। ਸਤਿਗੁਰੂ ਨੇ ਬਾਣੀ ਚ ਕਿਹਾ ਕਿ ਮੋਹਨ ਸਭ ਤੇ ਉੱਚਾ ਕਿਹਾ, ਜਾਂ ਸ਼ਬਦ ਕਿਹਾ ਕਿ ਮਾਲਕ ਤੇਰੇ ਤੋਂ ਵੱਡਾ ਕੋਈ ਨਹੀਂ। ਸਭ ਨੂੰ ਪਰਮਾਤਮਾ ਨੇ ਰਿਜ਼ਕ ਦਿੱਤਾ, ਰੋਟੀ ਦਿੱਤੀ, ਜੀਵਨ ਦਿੱਤਾ, ਪਰ ਤੁਸੀਂ ਆਪਣੀ ਜ਼ਿੰਦਗੀ ਚ ਪਤਾ ਨਹੀਂ ਦਿਨ ਵਿੱਚ ਕਿੰਨੇ ਵਾਰੀ ਉਹਨਾਂ ਬੰਦਿਆਂ ਨੂੰ ਮਿਲਦੇ ਹੋਗੇ ਜਿਹੜੇ ਰੱਬ ਦੇ ਵਿਰੋਧੀ ਬਣ ਕੇ ਉਹਨੂੰ ਵੀ ਗੱਲਾਂ ਕਰੀ ਜਾਂਦੇ। ਜਿਹਨੇ ਸਭ ਕੁਝ ਪੈਦਾ ਕੀਤਾ ਲੋਕ ਤਾਂ ਉਹਦਾ ਵੀ ਵਿਰੋਧ ਕਰਦੇ ਪਏ ਨੇ, ਬੰਦੇ ਦਾ ਖੈਰ ਕਿੱਥੇ ਗੁਜ਼ਾਰ। ਗੁਰੂ ਰਾਮਦਾਸ ਕਹਿੰਦੇ ਨੇ ਕਿ ਤੂੰ ਇੱਕ ਕੰਮ ਕਰ, ਆਪਣੇ ਆਪ ਨੂੰ ਪ੍ਰਪੇਅਰ ਕਰ ਕਿ ਲੋਕ ਤੇਰਾ ਵਿਰੋਧ ਵੀ ਕਰਨਗੇ, ਲੋਕ ਤੇਰੀ ਨਿੰਦਿਆ ਵੀ ਕਰਨਗੇ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਇੱਕ ਅੰਮ੍ਰਿਤ ਬਚਨ ਹੈ, ਸਤਿਗੁਰੂ ਨੇ ਫਰਮਾਇਆ, ਕਹਿੰਦੇ ਦੇਖ ਜੇ ਤੂੰ ਮਾਲਕ ਦੇ ਦਰ ਤੇ ਡਿੱਗਣਾ ਹੈ ਨਾ। ਇਹ ਮੈਂ ਸਤਿਗੁਰੂ ਦੇ ਬਚਨਾਂ ਵਿੱਚੋਂ ਦੋ ਪ੍ਰਮਾਣ ਨੇ ਖਾਸ ਕਰਕੇ ਸ਼ਲੋਕਾਂ ਵਿੱਚ। ਇੱਕ ਤਾਂ ਪਹਿਲਾ ਸ਼ਲੋਕ ਹੈ ਕਿ ਪਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ। ਇੱਕ ਹਜ਼ੂਰ ਨੇ ਵਿਚਕਾਰ ਜਾ ਕੇ ਅੱਗੇ ਬਚਨ ਕੀਤਾ, ਸ਼ਲੋਕ ਤੁਹਾਨੂੰ ਪਹਿਲਾ ਤਾਂ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ ਬੰਦਿਆ,
ਤੇਰੀ ਜ਼ਿੰਦਗੀ ਆਕਾਰ ਦਰ ਤੇ ਕਿਸੇ ਅਰਥ ਨੀ ਵਿਅਰਥ ਚਲੀ ਗਈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਕੀਨ, ਕਹੋ ਨਾਨਕ ਹਰ ਭਜਮਾਨਾ ਜੇ ਬਿਦ ਜਲ ਕੋ ਮੀਨ। ਇੱਕ ਮੱਛੀ ਦੀ ਉਦਾਹਰਨ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਤੇ ਆਪਣੇ ਸਲੋਕਾਂ ਵਿੱਚ ਇੱਕ ਕੁੱਕਰ ਦੀ, ਸਵਾਨ ਦੀ, ਕੁੱਤੇ ਦੀ ਉਦਾਹਰਨ ਦਿੱਤੀ। ਮੇਰੀ ਸਿਰਫ ਬੇਨਤੀ ਧਿਆਨ ਨਾਲ ਸੁਣਿਓ, ਮੈਂ ਸਿਰਫ ਅਰਜ਼ੀ ਕਰਨੀ ਚਾਹੁੰਦਾ ਕਿ ਪਿਆਰਿਓ, ਜੇ ਗੁਰੂ ਮਾਰਗ ਤੇ ਚੱਲਣਾ ਹੈ ਤੇ ਕਦੀ ਸਮਾਜ ਦੀ ਉਸਤਤ ਦੀ ਪਰਵਾਹ ਨਾ ਕਰੀਏ ਤੇ ਕਦੀ ਲੋਕਾਂ ਦੀ ਵਿਰੋਧ ਦੀ ਨਿੰਦਿਆ ਦੀ ਪਰਵਾਹ ਨਾ ਕਰੀਏ। ਜੇ ਇਹਨੂੰ ਸੁਣਾਂਗੇ ਤੇ ਰਸਤੇ ਵਿੱਚ ਅਟਕ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਪਹਿਲਾ ਸ਼ਲੋਕ ਕਹਿੰਦੇ ਨੇ, ਉਹ ਮੇਰੇ ਮਨਾ, ਤੂੰ ਪਰਮਾਤਮਾ ਦੀ ਭਗਤੀ ਕਰਨੀ ਇਸ ਤਰ੍ਹਾਂ ਕਰ ਕਿ ਜਿਵੇਂ ਇੱਕ ਮੱਛੀ, ਗੁਣ ਗੋਬਿੰਦ ਗਾਇਓ ਨਹੀਂ, ਜੇ ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ, ਜਨਮ ਆਕਾਰ ਥਕੀਨ, ਜ਼ਿੰਦਗੀ ਵਿਅਰਥ ਚਲੀ ਗਈ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਹੁਣ ਜੇ ਬਿਦ ਜਲ ਕੋ ਮੀਨ ਦਾ ਭਾਵ ਕੀ ਹੈ? ਜਲ ਦਾ ਅਰਥ ਹੈ ਪਾਣੀ ਤੇ ਮੀਨ ਦਾ ਅਰਥ ਹੈ ਮੱਛੀ। ਇੱਥੇ ਸ਼ਬਦ ਡੱਡੂ ਨਹੀਂ ਵਰਤਿਆ, ਯਾਦ ਰੱਖੋ ਡੱਡੂ ਵੀ ਪਾਣੀ ਚ ਰਹਿੰਦਾ ਹੈ, ਪਰ ਕਿਤੇ ਮੈਂ ਬਾਣੀ ਚ ਮੈਨੂੰ ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ, ਕਿਤੇ ਮੈਂ ਇਹ ਅਲੰਕਾਰ ਨਹੀਂ ਪੜਿਆ ਕਿ ਜਿੱਥੇ ਮਹਾਰਾਜ ਜੀ ਨੇ ਕਿਹਾ ਹੋਵੇ ਇਸ ਤਰ੍ਹਾਂ ਪਿਆਰ ਕਰ ਜਿਵੇਂ ਡੱਡੂ ਹੈ। ਹਾਂ, ਔਗਣਾ ਪੱਖੋਂ ਤਾਂ ਜ਼ਰੂਰ ਕਹਿ ਦਿੱਤਾ ਕਿ ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੇਸੇ ਓਏ ਨਰ ਫਿਰ ਫਿਰ ਜੋਨੀ ਆਵੇ। ਔਗਣ ਵਾਕੇ ਪਾਕਿਆ, ਦਾਦਰ ਤੂੰ ਕਵੇ ਨਾ ਜਾਨ ਸਰੇ, ਭਗਤ ਸਵਾਲ ਬਸ ਨਿਰਮਲ ਜਲ, ਅੰਮ੍ਰਿਤ ਨਾ ਲਖ ਸਰੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਡੱਡੂ ਤੂੰ ਕਦੀ ਨੀ ਜਾਣਦਾ, ਤੂੰ ਕਮਲ ਫੁੱਲ ਦੀਆਂ ਜੜਾਂ ਚ ਬੈਠਾ ਵੀ ਕੇਵਲ ਜਾੜਾ ਖਾਨਾ ਪਿਆ, ਤੈਨੂੰ ਪਤਾ ਹੀ ਨਹੀਂ ਇਸ ਫੁੱਲ ਦੀ ਚੋਟੀ ਉੱਤੇ ਕਿੰਨੀ ਕੋਈ ਸੁਗੰਧੀ। ਮੈਂ ਫਿਰ ਬੇਨਤੀ ਕਰਾਂ, ਪਰ ਜਿੱਥੇ ਮੱਛੀ ਦਾ ਜ਼ਿਕਰ ਆਇਆ ਉਹਦੇ ਇੱਕ ਔਗਣ ਦਾ ਜ਼ਰੂਰ ਕੀ ਜ਼ਿਕਰ ਕੀਤਾ ਵੀ ਉਹਨੂੰ ਜੀਭ ਦਾ ਸਵਾਦ ਹੈ, ਪਰ ਬਾਣੀ ਦਾ ਬਹੁਤ ਹਿੱਸਾ ਮੱਛੀ ਦੀ ਪ੍ਰੀਤ ਦੀ ਗੱਲ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਇਸ ਤਰ੍ਹਾਂ ਪ੍ਰਭੂ ਦੇ ਦਰ ਤੇ ਜੁੜ ਜਾਣ ਕਿ ਜਿਵੇਂ ਮੱਛੀ। ਹੁਣ ਪਾਣੀ ਤਾਂ ਹੋਰ ਵੀ ਜੀਵ ਰਹਿੰਦੇ ਨੇ, ਪਰ ਸੱਚ ਇਹ ਵੇ ਕਿ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਪਾਣੀ ਨਾ ਮਿਲੇਗੀ ਉਹ ਤੜਫੇਗੀ, ਲੁੜਛੇਗੀ। ਉਸੇ ਮੱਛੀ ਨੂੰ ਲੋਕ ਕੱਟ ਦੇਣ, ਉਹਨੂੰ ਅੱਗ ਵਿੱਚ ਭੁੰਨ ਦੇਣ, ਸਾੜ ਦੇਣ, ਖਾਣ ਵਾਲੇ ਜਿਹੜੇ ਲੋਕ ਨੇ ਉਹਨੂੰ ਖਾ ਵੀ ਜਾਣ, ਦੰਦਾਂ ਨਾਲ ਉਹਨੂੰ ਪੀਸ ਕੇ ਬਰੀਕ ਕਰ ਦੇਣ। ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹੇ ਕਿ ਮੱਛੀ ਦਾ ਮਾਸ ਬਿਲਕੁਲ ਟੁਕੜੇ ਟੁਕੜੇ ਬਰੀਕ ਹੋ ਕੇ ਬੰਦੇ ਦੇ ਪੇਟ ਵਿੱਚ ਚਲਾ ਜਾਏ ਤੇ ਇਨਸਾਨ ਰਾਤ ਨੂੰ ਉੱਠ ਕੇ ਕਈ ਵਾਰੀ ਪਾਣੀ ਪੀਂਦਾ, ਜੇ ਪੁੱਛੀਏ ਕੌਣ ਪਾਣੀ ਪੀ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੱਛੀ ਦੇ ਮਰ ਚੁੱਕੇ ਮਾਸ ਦੇ ਟੁਕੜੇ ਵੀ ਪਾਣੀ ਨੂੰ ਆਵਾਜ਼ਾਂ ਪਏ ਮਾਰਦੇ। ਤਾਂ ਕਿਹਾ ਵੀ ਇਸ ਤਰ੍ਹਾਂ ਜਪ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ। ਇਹਨੂੰ ਭਗਤ ਰਵਿਦਾਸ ਸਾਹਿਬ ਨੇ ਕਿਹਾ ਮੀਨ ਪਕੜ ਫਾਂਕਿਓ ਅਰ ਕਾਟਿਓ, ਮੱਛੀ ਪਕੜ ਕੇ ਟੁਕੜੇ ਕੀਤੇ, ਰਾਂਦ ਕੀਓ ਬਹੁਬਾਨੀ, ਰਾਂਦ ਅਰ ਤੇ ਰਿੰਨ ਦਿੱਤਾ, ਸਾੜ ਦਿੱਤਾ, ਖੰਡ ਖੰਡ ਕਰ ਭੋਜਨ ਕੀਨੋ, ਟੁਕੜੇ ਟੁਕੜੇ ਕਰ ਦਿੱਤੇ ਪਰ ਤਉ ਨਾ ਵਿਸਰਿਓ ਪਾਣੀ, ਉਹਨੂੰ ਪਾਣੀ ਫਿਰ ਵੀ ਨਹੀਂ ਭੁੱਲਿਆ। ਪਹਿਲਾ ਬਚਨ ਤਾਂ ਕਿਹਾ ਕਹੋ ਨਾਨਕ ਹਰ ਭਜਮਨਾ ਜੇ ਬਿਦ ਜਲ ਕੋ ਮੀਨ। ਦੂਸਰਾ ਬਚਨ ਕਹਿ ਪਿਆਰਿਓ, ਠੋਕਰ ਵੀ ਵੱਜੇ ਤੇ ਪਿਆਰ ਵੀ ਮਿਲੇ, ਆਪਣੇ ਮਾਲਕ ਦਾ ਦਰ ਨਾ ਛੱਡੀ। ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਰੱਖ ਲੈ ਭਾਵੇਂ ਮਾਰ ਲੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉ ਭਾਵੈ ਤਿਉ ਰਾਖੋ ਸਵਾਮੀ, ਰਾਖ ਭਾਵੇਂ ਪ੍ਰਭੂ ਭਾਵੇਂ ਮਾਰ। ਮੇਰੇ ਮਾਲਕ ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਵੇਂ ਤੈਨੂੰ ਪਾਉਂਦਾ ਹੈ ਤੂੰ ਮੈਨੂੰ ਰੱਖ ਲੈ, ਪਰ ਮੈਨੂੰ ਸਤਿਗੁਰੂ ਨੇ ਭੇਜਿਆ। ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉਂ ਭਾਵੈ ਤਿਉ ਰਾਖੋ ਸਵਾਮੀ, ਮਾਰਗ ਗੁਰੈ ਪਠਾਇਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੇਰੀ ਸ਼ਰਨ ਚ ਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੇ ਸ਼ਰਨ ਵਿੱਚ ਆਉਣੀ ਤੇ ਦੋ ਗੱਲਾਂ ਚੇਤੇ ਰੱਖੀ, ਇੱਕ ਤਾਂ ਮੱਛੀ ਵਾਲੀ ਉਦਾਹਰਨ ਤੇ ਦੂਸਰਾ ਬਚਨ ਅਸੀਂ ਪੜ੍ਹਨੇ ਆ ਕਿ ਸਵਾਮੀ ਕੋ ਗ੍ਰਿਹੋ, ਜਿਵੇਂ ਸਵਾਮੀ ਦੇ ਘਰ ਚ ਕੁੱਤਾ, ਸਵਾਮੀ ਕੋ ਗ੍ਰਿਹੋ ਜਿਉਂ ਸਦਾ ਸਵਾਨ ਤਜਤ ਨਹੀਂ,
नित। अब हम चली ठाकुर पे हार, जब हम शरण प्रभु की आई राख प्रभु पावे मार। जिमें मालक ने अपने दर ते कुत्ता रखिया। देखो एक कली कथा दिया उदाहरण नहीं, सच एवे जिन्ना जिंदगी च कमाया उन्हें बहुत कुछ जरिया। बापू अमरदास, धन गुरु अमरदास, मैं हैरान हूं 72 साल की उम्र ते कपड़े बुन वाले ने भी कह दिता छड़ो हे रात नू आराम करो, पुत्तां पोतरियां ने घरों कढ़ दिता है ते कुड़मां दे घर विच रोटी दी खातर बैठा है। जर गए सब कुछ, सब कुछ जरिया। हुण एक मालक दे दर ते बैठा होया कुत्ता, देखो जदो मालक खुश हुंदा है उहनू पुचकार दा है। मालक दे वल ध्यान दिओ, खुश होके पुचकार दा, सिर ते हाथ भी लांदा है ते कुत्ता इस प्यार दे बदले पूंछ भी खलांदा है ते अपने मूंह नाल मालक दे पैर भी चुमदा है। इस तरह करदा मालक दे पैर चुमदा है, पर ओही मालक गुस्से विच आ जाए, अपने खत भी सोटी पकड़ लै, डंडा पकड़ लै ते कुत्ते नू ठुड्डे मारे, सोटी मारे, जुत्ती मारे। चेते रखियो मालक सोटा जरूर मारेगा पर कुत्ता फिर भी ओही कर्म करेगा जिहड़ा प्यार करदिआं करदा सी। मालक ठुड्डे मार दे ते कुत्ता फिर भी मालक दी जुत्ती नू चुमी जांदा। महाराज कहिंदे डिगणा सौखा नहीं। इस तरह मालक दे दर ते ढहो पओ, जिवें एक कुत्ता मालक दे दर ते डिगे। स्वामी को ग्रे ज्यों सदा, स्वान तजतनी नित, नानक ए बिद खर भजो, एक मन खोए एक चित। कबीर साहब ने कहा हम कूकर तेरे दरबार, अब हम चली ठाकुर पे हार। देखो भाई साहब शब्द पढ़ के गए जिन्हें कीर्तन सुनिया, अब हम चली ठाकुर पे हार, जब हम शरण प्रभु की आई राख प्रभु पावे मार, तेरी मर्जी है। सतगुरु बचन पे करदे ने कि हम कूकर तेरे दरबार, भौंकै आगै बदन पसार। दूसरा बचन है कबीर साहब दा, कबीर कूकर राम को, असी ता परमात्मा दे दर दे कूकर खां। मुतिया मेरो नाओ, मेरे मालक ने मेरा नाम मुतिया दर थे मोती रख दिता है। एक है हुण तेरी मर्जी खे। मुतिया मेरो नाओ, गले खमारे जेवरी, जै खिंचै तै जाओ। मेरे मालक मेरे गल विच ता तेरे हुक्म दी जंजीर खै, जिधर तेरी मर्जी तू खिंच ले जा, मैं ता तेरे दर ते डिग पिया। सिर्फ एक बेनती करांगा, गुरु रामदास एक बचन करदे ने, सिखा देख गुरु दर तो कुछ लेना है ते सिर्फ अपने आप नू भेट कर दे। इत्थे मैं एक छोटी जी उदाहरण देख के संपन्नता करांगा, क्योंकि यह पंजवीं कथा है तकरीबन। मैनू 5 घंटे तो ज्यादा समा ही हो जाना है निरंतर बोल दिया। मैं एक बेनती करनी चाहांगा, कश्मीर दे अंदर एक चश्मा है, उसका नाम इच्छा बल। वैसे कश्मीरी लोग उन्हें अच्छा बल कहिंदे। मैं पिछले दिन उत्थे गया, अनंतनाग, कुकर नाग, उत्थे नाग शब्द वरत्या बड़ा जांदा। असी आम तौर पर जो नाग शब्द आंदा है ते अर्थ करने सप, पर कश्मीरी विच नाग लई शब्द वरत्या जांदा है चश्मा, जिथों पानी निकलता है। हाँ जी, उत्थे अच्छा बल, बड़ा सोहना पानी उत्थे। उहदे नजदीक ही रात रहे ते मेरा मकसद सी उत्थे रहन दा, क्योंकि उस भाई साहब की रचना विचों असी इच्छा बल कहने, कश्मीरी लोग नू अच्छा बल कहिंदे। पिंड दा नाम अच्छा बल है, चश्मे दे नाम ती शहर पिंड दा नाम है। उहदी आवाज बड़ी आउंदी चश्मे दी पानी दी। नजदीक ही उहदे रात असी गए 10-11 बजे ते आवाज बड़ी आवे, ते जिहड़ा असी मकान उत्थे रेंट ते लिया, उत्थे जिहड़ा बंदा सी उहनू पुछिया मैं भी ए आवाज की दी, उह कहिंदा अच्छा बल दी। मैं समझ गया भी वह चश्मे दी। मैं फिर रोचक होके पुछया भी ए वह चश्मा इच्छा बल, वह कहिंदा नहीं सरदार जी अच्छा बल है। चलो मैं कहा चलो असी पंजाबी च इच्छा बल ही कही गए, वह अच्छा बल कहिंदे ने कश्मीरी च। मैं कहा भी आवाज क्यों, वह कहिंदा सरदार जी ये जिस दिन का फुटिया उस दिन की आवाजा दई जाता है, दिन रात यदी आवाज। मैनू फिर भाई साहब की रचना सवेरे जो देखिया कि निर्मल पानी सी उत्थे। प्यारे कदी वह कश्मीर की धरती
ਸ਼ੇਰੇ ਪੰਜਾਬ ਦੇ ਰਾਜ ਦੇ ਅਧੀਨ ਸੀ, ਆਪ ਜੀ ਨੂੰ ਪਤਾ ਹੋਣਾ ਹਿਸਟਰੀ ਪੜ੍ਹਨ ਵਾਲਿਆਂ, ਸਰਦਾਰ ਹਰੀ ਸਿੰਘ ਨਲਵਾ ਉਸ ਧਰਤੀ ਦਾ ਕਸ਼ਮੀਰ ਦਾ ਗਵਰਨਰ ਸੀ। ਮਟਨ ਸਾਹਿਬ ਦਾ ਨਾਮ ਬੜੀ ਵਾਰੀ ਤੁਸੀਂ ਸੁਣਿਆ ਹੋਣਾ, ਜਿੱਥੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਬ੍ਰਹਮਦਾਸ ਨਾਲ ਹੋਈ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਧ ਜੀ ਤੇ ਸ਼ਲੋਕ ਆ। ਮਟਨ ਸਾਹਿਬ ਗੁਰਦੁਆਰਾ ਸਿਰਫ ਇੱਕ ਪਾਸੇ, ਅਕਿਰਤ ਘਣਤਾ ਕਿੰਨੀ ਹੈ। ਸ਼ੇਰੇ ਪੰਜਾਬ ਦਾ ਰਾਜ ਖਤਮ ਹੋਇਆ ਤੇ ਜਿਹੜਾ ਮਟਨ ਸਾਹਿਬ ਹੈ ਉੱਥੇ ਵੀ ਪਾਣੀ ਦਾ ਚਸ਼ਮਾ ਨਿਕਲਦਾ। ਉਹ ਕਹਿੰਦੇ ਸਨ ਜਿਹੜਾ ਵਿਚਕਾਰ ਥਾਂ ਹੈ ਪਾਣੀ ਦੇ ਚਸ਼ਮੇ ਤੇ, ਇੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਹਰੀ ਸਿੰਘ ਨਲਵੇ ਨੇ ਉਸ ਪਾਣੀ ਦੇ ਚਸ਼ਮੇ ਦਾ ਤਲਾਬ ਬਣਾਇਆ ਤੇ ਉਸ ਤਲਾਬ ਦੇ ਉਹਨੇ ਦੋਵਾਂ ਪਾਸਿਆਂ ਸੇ ਸੱਤ ਇਮਾਰਤਾਂ ਬਣਾਈਆਂ, ਗੁਰਦੁਆਰੇ, ਸੱਤ ਗੁਰਦੁਆਰੇ, ਤੇ ਸੱਤਾਂ ਵਿੱਚ ਹੀ ਪ੍ਰਕਾਸ਼ ਕੀਤਾ ਗਿਆ। ਜਦੋਂ ਸ਼ੇਰੇ ਪੰਜਾਬ ਦਾ ਰਾਜ ਖਤਮ ਹੋਇਆ, ਸਾਡੇ ਸਿੱਖਾਂ ਦੀ ਵੇਦਨਾ ਹੈ ਉੱਥੋਂ ਦੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਜਦੋਂ ਸਿੱਖ ਰਾਜ ਖਤਮ ਹੋਇਆ ਡੋਗਰੇ ਆਏ ਤੇ ਡੋਗਰਿਆਂ ਨੇ ਉੱਥੋਂ ਦੇ ਵਸਨੀਕ ਸਿੱਖਾਂ ਨੂੰ ਕਿਹਾ ਕਿ ਦੇਖੋ ਇਹ ਇਮਾਰਤ ਨਲਵੇ ਤੇ ਵੇਲੇ ਦੀ ਬਣੀ, ਇਹ ਪੁਰਾਣੀਆਂ ਹੋ ਗਈਆਂ ਨੇ, ਇਹਨੂੰ ਢਾਹ ਕੇ ਆਪਾਂ ਨਵੀਆਂ ਬਣਾ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੱਤਾਂ ਇਮਾਰਤਾਂ ਚੋਂ ਕਢਾ ਦਿੱਤੇ, ਬੜੀ ਪੁਰਾਣੀ ਘਟਨਾ ਹੈ। ਡੋਗਰਿਆਂ ਵੇਲੇ ਉਹ ਇਮਾਰਤਾਂ ਢਾਹ ਕੇ ਬਣਾਉਣੀ ਕਿੰਨੇ ਸੀ, ਜਿੱਥੇ ਬਾਬਾ ਨਾਨਕ ਬੈਠਾ ਤੇ ਸ਼ਿਵਲਿੰਗ ਲਾ ਕੇ ਮੰਦਰ ਬਣਾ ਦਿੱਤਾ। ਉਹ ਕੇਸ ਸੈਸ਼ਨ ਕੋਰਟ ਚੋਂ ਸਿੱਖ ਜਿੱਤੇ, ਹਾਈ ਕੋਰਟ ਚੋਂ ਜਿੱਤੇ, ਪਰ ਸੁਪਰੀਮ ਕੋਰਟ ਚੋਂ ਹਾਰ ਗਏ। ਪਰ ਅਜੇ ਵੀ ਉਹ ਥਾਂ ਇੱਕ ਪਾਸੇ ਗੁਰਦੁਆਰਾ ਹੈ ਤੇ ਸੱਤੇ ਦੇ ਸੱਤੇ ਪੁਰਾਤਨ ਸਰੂਪ ਅਜੇ ਵੀ ਮਟਨ ਸਾਹਿਬ ਗੁਰਦੁਆਰਾ ਪਏ ਨੇ, ਜਿੱਥੇ ਪ੍ਰਕਾਸ਼ ਹੁੰਦਾ ਸੀ। ਸਿੱਖਾਂ ਨੂੰ ਇਸ ਸੰਬੰਧੀ ਤਵੱਜੋ ਦੇਣ ਦੀ ਅੱਤ ਲੋੜ ਹੈ। ਮੈਂ ਖੈਰ ਬੇਨਤੀ ਜਿਹੜੀ ਕਰਾਂਗਾ ਆਪਣੇ ਪ੍ਰਕਰਨ ਚ, ਕਿ ਦੇਖੋ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ ਤੇ ਪਹੁੰਚਣਾ ਤੇ ਜੇ ਲੋਕਾਂ ਨੂੰ ਵੇਖ ਕੇ ਰਸਤੇ ਚ ਰੁਕ ਗਏ ਤੇ ਆਪਾਂ ਨੂੰ ਮੰਜ਼ਿਲ ਮਿਲੇਗੀ ਨਹੀਂ। ਦ੍ਰਿੜ ਹੋ ਕੇ ਬੰਦਾ ਤੁਰੇ, ਜਿੰਨੇ ਵੀ ਅੱਜ ਤੱਕ ਤੁਰੇ ਨੇ ਸਾਰੇ ਦ੍ਰਿੜ ਅਰਾਦੇ ਨਾਲ ਚੱਲੇ। ਹੁਣ ਇੱਛਾ ਬਲ, ਸਵੇਰੇ ਦੇਖਿਆ ਤੇ ਪਾਣੀ ਨਿਕਲੇ ਪਿਆ, ਸ਼ਾਮ ਨੂੰ ਮੈਂ ਦੇਖਿਆ ਪਾਣੀ ਨਿਕਲੇ ਪਿਆ, ਨੈ ਸਰੋਧ ਕਰ ਰਹੀ ਹੈ ਉਵੇਂ ਤੇ ਤੁਰਨੋ ਵੀ ਨਿਖਾਰੀ, ਪੰਛੀ ਅਤੇ ਸੈਲਾਨੀ ਮਾਲੀ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਸਾ ਗਿਆ ਸ਼ਾ ਗਿਆ ਸਾਰੇ, ਕੁਦਰਤ ਸਿੱਖ ਟੇਗੀ ਸਾਰੀ। ਭਾਈ ਸਾਹਿਬ ਸਵਾਲ ਕਰਦੇ, ਉਹ ਪਾਣੀ ਰਾਹੀਂ ਕੁੱਤਰ ਮਿਲਦਾ। ਦੇਖੋ ਜਦੋਂ ਸ਼ਾਇਰ ਬੋਲਦਾ ਹੈ ਨਾ, ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ, ਤੁਸੀਂ ਸਿਆਣੇ ਲਿਖਣ ਵਾਲੇ ਸੱਜਣੇ ਮੇਰੇ ਸਾਹਮਣੇ ਬੈਠੇ ਆ, ਹੁਣ ਕੋਇਲ ਅਸੀਂ ਵੀ ਸੁਣਨੇ ਆ ਤੇ ਬਾਬੇ ਫਰੀਦ ਨੇ ਵੀ ਸੁਣੀ, ਜਦੋਂ ਉਹ ਕਾਵਿ ਸ਼ਾਇਰੀ ਦੀ ਉਡਾਰੀ ਮਾਰਦੇ ਨੇ ਤੇ ਉਦੋਂ ਪੁੱਛਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਇੱਕ ਸ਼ਾਇਰੀ ਦੀ ਉਡਾਰੀ ਹੈ, ਆਪਣੇ ਪ੍ਰੀਤਮ ਕਹਿ ਖੋ ਬਿਰਖ ਹੈ ਜਾਲੀ। ਜਾਂ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਉਂਦਾ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਸਰੋਵਰ ਨੂੰ ਪੁੱਛਦੇ ਨੇ। ਮੇਰੀ ਬੇਨਤੀ ਹੈ ਜਦੋਂ ਸ਼ਾਇਰ ਬੋਲਦਾ ਸੱਚ ਇਹ ਵੀ ਉਹ ਜੜ ਤੇ ਚੇਤਨ ਚੀਜ਼ਾਂ ਵਿੱਚੋਂ ਵੀ ਲਫ਼ਜ਼ ਪੈਦਾ ਕਰ ਜਾਂਦਾ। ਉਹਨੇ ਪੁੱਛਦੇ ਨੇ ਤੂੰ ਨਿਰੰਤਰ ਕਿਉਂ ਚੱਲਿਆ ਜਾ ਰਿਹਾ, ਅੱਗੋ ਇੱਛਾ ਬਲ ਦੇ ਰੂਪ ਵਿੱਚ ਅੰਤਰ ਉੱਤਰ ਮਿਲਿਆ। ਕਹਿਣ ਲੱਗੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਅਬ ਹਮ ਚੱਲੀ ਠਾਕੁਰ ਪੈ ਹਾਰ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਜਿਨ੍ਹਾਂ ਦੇ ਅੰਦਰ ਤੜਫ ਹੈ ਆਪਣੇ ਮਾਲਕ ਨੂੰ ਮਿਲਣ ਦੀ, ਪਿਆਰਿਓ ਉਹ ਕਦੀ ਟੇਕੇ ਨਹੀਂ ਬਹਿੰਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਖੈ ਟੋਰ ਅਨੰਤ ਉਹਨਾਂ ਦੀ, ਵਸਲੋ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤ ਰਹਿੰਦੇ ਗੁਰਮੁਖੋ। ਜੇ ਤਾਂ ਸੱਚਮੁੱਚ ਚੱਲਣਾ, ਇੱਕ ਤਾਂ ਚਲੋ ਆਏ ਆਪਾਂ ਕਥਾ ਕੀਤੀ ਕੀਰਤਨ ਸੁਣਿਆ ਭਾਈ ਸਾਹਿਬ ਨੇ ਪੜ੍ਹਿਆ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਚਲੋ ਆਪਾਂ ਅਰਥ ਕਰ ਦਿੱਤੇ। ਪਰ ਇਹਨੂੰ ਪ੍ਰੈਕਟੀਕਲ ਜੀ ਕੇ ਦੇਖੀਏ, ਇਹਨੂੰ ਅਮਲੀ ਜਾਮਾ ਪਹਿਨਾ ਕੇ ਦੇਖੀਏ। ਗੁਰੂ ਰਾਮਦਾਸ ਕਹਿੰਦੇ ਨੇ ਨਾ ਤਾਂ ਨਿੰਦਿਆ ਦੀ ਪਰਵਾਹ ਕਰ ਤੇ ਨਾ ਉਸਤਦ ਦੀ, ਕਬੀਰ ਸਾਹਿਬ ਦੀ ਖੋਈ। ਪਰ ਉਹਨਾਂ ਨੇ ਸ਼ਬਦ ਕਹਿ ਕਹੋ ਕਬੀਰ ਅਬ ਜਾਣਿਆ, ਹੁਣ ਸਮਝ ਪੈ ਗਈ। ਕਹਿੰਦੇ ਨੇ ਜਬ ਜਾਣਿਆ ਤਉ ਮਨ ਮਾਨਿਆ, ਕਹਿਣ ਲੱਗੇ ਤੁਹਾਡਾ ਮਨ ਮੰਨ ਗਿਆ ਪਰ ਤੁਹਾਡਾ ਪਰਿਵਾਰ ਤੁਹਾਡੇ ਨਾਲ ਸਹਿਮਤ ਨਹੀਂ, ਕਬੀਰ ਸਾਹਿਬ ਦਾ ਪਰਿਵਾਰ ਨਹੀਂ ਸਹਿਮਤ ਨਾਲ ਹੋਇਆ, ਤੇ ਤਾਂ ਹੀ ਉਹਨਾਂ ਨੂੰ ਕਹਿਣਾ ਪੈ ਗਿਆ ਕਿ ਸੁਣੋ ਜੇਠਾਨੀ ਸੁਣੋ ਦੇਰਾਨੀ, ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਖੋਏ, ਇਹ ਮੁੰਡਿਆ ਕਿਉਂ ਨਾ ਮੁਇਓ। ਜਾਂ ਕਹਿੰਦੇ ਨੇ ਖਮਾਰੇ ਕੁਲ ਕੌਣ ਹੈ ਰਾਮ ਕਹੋ, ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ ਪਰਿਵਾਰ ਸਹਿਮਤ ਨੇ। ਉਹ ਕਹਿੰਦੇ ਨੇ ਇੱਕ ਦੋ ਮੰਦਰ ਇੱਕ ਦੋ ਬਾਠ, ਕਹਿੰਦੇ ਨੇ ਚੰਗਾ ਭਗਤੀ ਕਰਨ ਲੱਗਾ, ਇੱਕ ਦੋ ਮੰਦਰ ਦਰ ਤੇ ਇੱਕ ਦੋ ਸਾਧੂਆਂ ਨੂੰ ਘਰ ਛੱਡ ਕੇ ਜਾਂਦਾ ਤੇ ਦੋਖ ਬਾਹਰੋਂ ਫਿਰ ਪਕੜ ਕੇ ਲਿਆਉਂਦਾ। ਇੱਕ ਦੋ ਮੰਦਰ ਇੱਕ ਦੋ ਬਾਠ, ਹਮਕੋ ਸਾਥਰ ਸਾਥਰ ਦਰ ਤੇ ਜ਼ਮੀਨ ਤੇ ਸਾਧੂ ਘਰ ਆ ਜਾਣ, ਕਹਿੰਦਾ ਮੰਜੇ ਛੱਡੋ ਨਿਆਣਿਆਂ ਬੱਚਿਆਂ ਨੂੰ, ਕਹਿੰਦਾ ਸਾਧੂ ਸੌਣਗੇ ਮੰਜਿਆਂ ਤੇ ਬੱਚਿਆਂ ਨੂੰ ਕਹਿੰਦਾ ਥੱਲੇ ਸੌ। ਇਹਦਾ ਮਤਲਬ ਪਰਿਵਾਰ ਵੀ ਸਹਿਮਤ ਨਹੀਂ। ਤੇ ਮੈਂ ਕਹਿੰਦਾ ਬਲਿਹਾਰ ਜਾਈਏ ਇਹੋ ਜਿਹਾ ਭਗਤਾਂ ਤੋਂ, ਜਿੰਨਾ ਬੰਦਾ ਅੰਦਰੋਂ ਪਰਦੇ ਪਾਏਗਾ ਨਾ ਓਨੀਆਂ ਘਰ ਦੀਆਂ ਗੱਲਾਂ ਵੀ ਲੁਕਾ ਕੇ ਪਰਦੇ ਜਿੰਦਾ, ਤੇ ਜਿੰਨਾ ਕੋਈ ਸੱਚੀ ਜ਼ਿੰਦਗੀ ਜਿੰਦਾ ਸੱਚ ਅਵੇ ਘਰ ਦੇ ਪਰਦੇ ਵੀ ਉਹਨਾਂ ਬਾਣੀ ਵਿੱਚ ਜ਼ਾਹਰ ਕਰ ਦਿੱਤੇ। ਕਹਿੰਦੇ ਨੇ ਮੇਰੇ ਘਰ ਦੇ ਲੋਕਾਂ ਨੇ ਮੇਰੇ ਨਾਲ ਸਹਿਮਤ ਨਾ ਹੋਏ, ਇੱਕ ਦੋ ਮੰਦਰ ਇੱਕ ਦੋ ਬਾਠ, ਹਮਕੋ ਸਾਥਰ ਉਨਕੋ ਖਾਟ, ਮੂੰਡ ਪਲੋਸ। ਆਮ ਟੀਕਾਕਾਰ ਅਰਥ ਕਰਦੇ ਨੇ ਕਿ ਸਿਰ ਤੇ ਹੱਥ ਮਾਰਦੇ ਸਾਧੂ ਆਉਂਦੇ ਨੇ, ਚੇਤੇ ਰੱਖਿਓ। ਮੈਂ ਪੜ੍ਹਦਿਆਂ ਮੈਨੂੰ ਥੋੜਾ ਜਿਹਾ ਲੱਗਾ, ਕਬੀਰ ਜੈਸਾ ਮਹਾਂਪੁਰਖ ਪਖੰਡੀਆਂ ਨੂੰ ਸੇਵਾ ਕਰੂਗਾ ਜਿਹੜਾ ਇਹ ਕਹਿ ਰਿਹਾ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਓ ਪੇਡਾ ਗਟਕਾਵੇਂ, ਕਿ ਉਹ ਰੋਂਡ ਮੋਂਡ ਸਾਧੂ ਪਖੰਡੀਆਂ ਦੇ ਸਿਰ ਤੇ ਹੱਥ ਫੇਰੇਗਾ? ਨਹੀਂ, ਉਹ ਜ਼ਰੂਰ ਸੰਤ ਸੇਵੀ ਹੈ। ਉਹ ਕਹਿ ਰਹੇ ਨੇ ਕਬੀਰ ਸੇਵਾ ਕੋ ਤੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ। ਪਰ ਦੂਜੇ ਪਾਸੇ ਉਹ ਵੀ ਮਹਾਂਪੁਰਖ ਕਹਿੰਦਾ, ਨਹੀਂ ਗੱਜ ਸਾਡੇ ਤਹਿ ਤਹਿ ਧੋਤੀਆਂ, ਤੇਰੇ ਪਾਇਨ ਤਗ ਕਲੀ ਜਿਨਾ ਜਪ ਮਾਲੀਆਂ, ਲੋਟੇ ਖਾਤਨ ਬਗ ਓਏ ਹਰ ਕੇ ਸੰਤ ਨਾ ਆਖੀਆਂ ਬਾਂਹ ਨਾਰਸ ਕੇ, ਠੱਗ ਧਿਆਨ ਦਿਆ ਜੇ ਮੂੰਡ ਪਲੋਸ ਕਮਰ ਬੰਦ ਪੋਥੀ। ਘਰੋਂ ਆਵਾਜ਼ ਆਉਂਦੀ ਏ, ਜਦੋਂ ਕੋਈ ਸਾਧੂ ਆ ਜਾਂਦਾ ਉਹਦਾ ਮੂੰਡ ਪਲੋਸ ਦਾ ਅਰਥ ਹੁੰਦਾ ਸਿਰ ਤੇ ਹੱਥ ਫੇਰਨਾ। ਤੇ ਮੈਨੂੰ ਇੰਜ ਲੱਗਦਾ ਕਿਤੇ ਬੰਦਗੀ ਕਰਨ ਵਾਲਿਆਂ ਦੇ ਸਿਰ ਚ ਕਬੀਰ ਸਾਹਿਬ ਤੇਲ ਤਾਂ ਨੀ ਲਾਉਂਦੇ ਪਏ, ਮੂੰਡ ਤਾਂ ਨੀ ਉਹਨਾਂ ਦੇ ਪਲੋਸ ਰਹੇ। ਕਮਰ ਬੰਦ ਪੋਥੀ, ਹਮਕੋ ਚਾਬਨ ਉਨਕੋ ਰੋਟੀ, ਸਾਨੂੰ ਕਹਿੰਦਾ ਭੁੱਜੇ ਕੋਈ ਚਣੇ ਖਾ ਲਓ, ਦਾਣੇ ਚੱਬ ਲਓ, ਤੇ ਜਿਹੜੀਆਂ ਚਾਰ ਰੋਟੀਆਂ ਚੰਗੇਰ ਚ ਪਈਆਂ ਨੇ ਚੁੱਕ ਕੇ ਸਾਧੂਆਂ ਨੂੰ ਦੇ ਦਿੱਤੀਆਂ। ਕਬੀਰ ਸਾਹਿਬ ਕਹਿੰਦੇ ਨੇ, ਲੋਕੋ ਮੈਂ ਤਾਂ ਪਰਿਵਾਰ ਨੂੰ ਨੀ ਖੁਸ਼ ਕਰ ਸਕਿਆ, ਤੁਹਾਨੂੰ ਕਿੱਥੇ ਕਰਾਂਗਾ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ। ਕਹਿਣ ਲੱਗੇ ਨਾ ਭਤੀਜੈ ਤਉ ਕਿਆ ਕੀਜੈ, ਹੁਣ ਕੀ ਕਰਾਂ। ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਦੀ ਉਸ ਨਿੰਦਿਆ ਰੱਜ ਕੇ ਲੋਕਾਂ ਕੀਤੀ, ਪਰ ਚੇਤੇ ਰੱਖਿਓ ਨਿੰਦਕਾਂ ਦਾ ਮੁੱਖ ਕਾਲਾ ਹੋਇਆ, ਬਾਬੇ ਦੀ ਚੌਂ ਕੁੰਟੀ ਜੈ ਜੈਕਾਰ ਹੈ। ਕਬੀਰ ਸਾਹਿਬ ਦੀ ਨਿੰਦਿਆ ਹੋਈ, ਉਹ ਜਰ ਗਏ। ਭਗਤ ਮਾਲ ਵਿੱਚ ਤਾਂ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਨਿੰਦਿਆ ਰੋਜ਼ ਕੋਈ ਕਰਦਾ ਸੀ। ਇਹ ਸੱਚੀ ਗੱਲ, ਜੇ ਮੈਂ ਇੱਕ ਬੇਨਤੀ ਕਰਾਂ, ਅੰਦਰ ਸਾਫ਼ ਹੋਵੇ। ਹੁਣ ਇਹ ਨਹੀਂ ਆਪਣਾ ਅੰਦਰ ਔਗਣਾਂ ਨਾਲ ਭਰਿਆ ਹੋਵੇ ਤੇ ਕਹਿ ਦਈਏ ਨਹੀਂ ਜੀ ਬਾਬੇ ਨਾਨਕ ਦੀ ਵੀ ਨਿੰਦਿਆ ਹੁੰਦੀ ਸੀ ਸਾਡੀ ਹੋ ਗਈ ਤਾਂ ਕਿਹੜੀ। ਜੇ ਆਪਣਾ ਅੰਦਰ ਹੀ ਪਾਪੀ ਹੋਵੇ ਤੇ ਆਪਾਂ ਤੁਲਨਾ ਦੇ ਦਈਏ ਬਾਬੇ ਨਾਨਕ ਨਾਲ ਆਪਣੇ ਆਪ, ਨਹੀਂ। ਰਿਦਾ ਸ਼ੁੱਧ ਜੋ ਨਿੰਦਾ ਹੋਏ, ਤੇਰੇ ਅੰਦਰ ਪਵਿੱਤਰਤਾ ਹੋਵੇ। ਤੇ ਇੱਥੋਂ ਤੱਕ ਕਬੀਰ ਸਾਹਿਬ ਦਾ ਜਦੋਂ ਸ਼ਬਦ ਮੈਂ ਪੜ੍ਹ ਰਿਹਾ ਸਾਂ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਦੇਖੋ ਨਿੰਦਿਆ ਨੂੰ ਮਾਂ ਬਾਪ ਕਹਿ ਦੇਣਾ, ਇਹਦੇ ਅਰਥ ਮਸਕੀਨ ਸਾਹਿਬ ਹੋਣਾ ਇੱਕ ਵਾਰੀ ਕੀਤੇ ਸਨ, ਗਿਆਨੀ ਸੰਤ ਸਿੰਘ ਜੀ ਹੋਣਾ। ਮੈਨੂੰ ਯਾਦ ਹੈ ਕਿ ਸ਼ਾਇਦ ਇਹ ਸਾਊਥ ਵਾਲੀ ਸੀ, ਇਕੱਠੇ ਸੀ, ਬੜੀ ਪੁਰਾਣੀ ਗੱਲ ਹੈ। ਉਹਨਾਂ ਨੇ ਕਿਹਾ ਕਬੀਰ ਸਾਹਿਬ ਨੇ ਨਿੰਦਿਆ ਨੂੰ ਮਾਂ ਬਾਪ ਕਿਹਾ, ਨਿੰਦਕ ਨੂੰ। ਅਖੀਰ ਤੇ ਕਹਿ ਦਿੱਤਾ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਮਾਂ ਬਾਪ ਕਹਿ ਦਿੱਤਾ, ਇਹਦਾ ਕਾਰਨ ਕੀ? ਨਿੰਦਿਆ ਤਾਂ ਭੈੜੀ ਬਿਮਾਰੀ ਹੈ। ਦੇਖੋ ਖੋਮੇ ਦਾ ਇਲਾਜ ਹੈ, ਨਿੰਦਿਆ ਦਾ ਕੋਈ ਇਲਾਜ ਨਹੀਂ ਜੀ। ਸਭੇ ਔਖਦ ਕੀਤੀਆਂ, ਨਿੰਦਕ ਕਾ ਦਾਰੂ ਨਾ ਹੈ। ਹਾਂ, ਇੱਕ ਇਲਾਜ ਹੈ ਜਿਹਦੀ ਨਿੰਦਿਆ ਕਰਦਾ ਜੇ ਉਹ ਕਹਿ ਦੇ ਤੈਨੂੰ ਬਖਸ਼ ਦਿੱਤਾ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਜਿਹਦੀ ਕੀਤਿਆ ਉਹ ਕਹਿ ਦੇ। ਹੁਣ ਉੱਥੇ ਕਬੀਰ ਸਾਹਿਬ ਨੇ ਜੋ ਮੈਂ ਬੇਨਤੀ ਕਰ ਰਿਹਾ ਹਾਂ, ਇਹਦੇ ਅਰਥ ਉਹਨਾਂ ਕੀਤੇ। ਕਹਿਣ ਲੱਗੇ, ਨਿੰਦਕ ਨੂੰ ਤਾਂ ਮਾਂ ਬਾਪ ਕਹਿ, ਜਦੋਂ ਬੱਚਾ ਅਣਜਾਣ ਜਿਹਨੂੰ ਸ਼ੁੱਧ ਨਹੀਂ ਉਹ ਮਲ ਮੂਤਰ ਕੱਪੜੇ ਤੇ ਕਰ ਦੇਵੇ ਤੇ ਮਾਂ ਉਹਦੀ ਗੰਦਗੀ ਬਰਦਾਸ਼ਤ ਨਹੀਂ ਕਰਦੀ। ਕਿਉਂ ਕਿਹਾ? ਨਿੰਦਕ ਮੇਰੇ ਮਿੱਤਰ ਨੇ, ਮੇਰਾ ਭਲਾ ਪੈ ਲੋਚਦੇ ਨੇ। ਉਹ ਕਹਿਣ ਲੱਗੇ, ਬੱਚਾ ਗੰਦਗੀ ਨਾਲ ਭਰ ਜਾਏ
ਤੇ ਮਾਂ ਉਹਦੀ ਗੰਦਗੀ ਨੂੰ ਬਰਦਾਸ਼ਤ ਨਹੀਂ ਕਰਦੀ, ਖੱਥਾਂ ਨਾਲ ਧੋਂਦੀ ਏ। ਕਹਿਣ ਲੱਗੇ ਨਿੰਦਕ ਤੋਂ ਕੁਰਬਾਨ ਜਾਵਾਂ, ਉਹ ਜਦੋਂ ਨਿੰਦਿਆ ਕਰਦਾ ਤੇ ਮੇਰੀ ਮੈਲ ਨੂੰ ਆਪਣੀ ਜੀਭ ਨਾਲ ਧੋਂਦਾ ਪਿਆ, ਉਹ ਭੜਾ ਹੀ ਕਰਦਾ ਪਿਆ ਹੈ ਮੇਰਾ। ਉਹ ਭਗਤ ਮਾਨ ਚ ਵੀ ਆਉਂਦਾ ਕਿ ਜਿੰਨੇ ਦੇਰ ਤੇ ਉਹ ਨਿੰਦਿਆ ਕਰਦਾ ਰਿਹਾ, ਰੋਜ਼ ਭੋਜਨ ਭੇਜਣਾ। ਕਈ ਸੱਜਣਾਂ ਲਿਖਿਆ ਮਾਇਆ ਭੇਜਣੀ, ਜਿੱਦਣ ਉਹਨੇ ਨਿੰਦਿਆ ਛੱਡ ਦਿੱਤੀ, ਕਬੀਰ ਸਾਹਿਬ ਨੇ ਭੋਜਨ ਭੇਜਣਾ ਬੰਦ ਕਰ ਦਿੱਤਾ। ਉਹਨੇ ਕਿਹਾ ਇਹ ਕੀ? ਕਹਿਣ ਲੱਗੇ ਤੂੰ ਸਾਡਾ ਕੰਮ ਛੱਡ ਦਿੱਤਾ, ਅਸੀਂ ਤੇਰਾ ਛੱਡ ਦਿੱਤਾ। ਉਹਨਾਂ ਕਿਹਾ ਵੀ ਤੁਹਾਡਾ? ਕਹਿੰਦਾ ਤੂੰ ਰੋਜ਼ ਨਿੰਦਿਆ ਕਰਦਾ ਸਾਂ, ਮੇਰਾ ਕੰਮ ਹੀ ਕਰਦਾ, ਮੈਨੂੰ ਔਗਣਾ ਦਾ ਪਤਾ ਲੱਗੀ ਜਾਂਦਾ ਸੀ। ਮੈਂ ਉੱਥੋਂ ਸੁਚੇਤ ਹੋਈ ਗਿਆ, ਜਿੱਦਣ ਦੀ ਤੂੰ ਨਿੰਦਿਆ ਛੱਡ ਦਿੱਤੀ, ਆਪਾਂ ਵੀ ਰੋਟੀ ਭੇਜਣੀ ਛੱਡ ਦਿੱਤੀ, ਤੂੰ ਮੇਰਾ ਕਰਦਾ ਸਾਂ, ਮੈਂ ਤੇਰਾ ਕਰਦਾ ਪਿਆ ਸੀ। ਦੇਖੋ ਪਿਆਰਿਓ, ਗੁਰੂ ਰਾਮਦਾਸ ਦਾ ਸ਼ਬਦ ਸੀ ਕਿ ਅਬ ਹਮ ਚੱਲੀ ਠਾਕੁਰ ਪੈਖਾਰ, ਮੈਂ ਤੇਰੇ ਦਰ ਤੇ ਆ ਗਿਆ ਮਾਲਕ, ਸਾਰੇ ਦਰਵਾਜ਼ੇ ਛੱਡ ਦਿੱਤੇ, ਕਿਸੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ, ਸਿਰਫ ਇੱਕ ਤੂੰ ਹੈ ਜਿਹਦੇ ਦਰ ਤੇ ਮੈਂ ਆ ਡਿੱਗਾ ਵਾਂ। ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ, ਪ੍ਰਭੂ ਭਾਵੇਂ ਮਾਰ ਹੁਣ ਰੱਖ ਲੈ ਤੇ ਭਾਵੇਂ ਮਾਰ ਦੇ। ਤੇ ਮੇਰੇ ਦੇ ਮਨ ਚ ਇੱਕ ਦਿਨ ਆਇਆ, ਜੇ ਪਿਆਰ ਕਰੇਗਾ, ਸਿਰ ਤੇ ਹੱਥ ਰੱਖੇਗਾ ਤਾਂ ਵੀ ਤੇਰੀ ਛੂਹ ਮਿਲੇਗੀ, ਤੇ ਜੇ ਧੱਕੇ ਮਾਰੇਗਾ ਹੱਥ ਫਿਰ ਵੀ ਪਿੱਠ ਤੇ ਲੱਗਣਾ ਤਾਂ ਵੀ ਤੇਰੀ ਛੂਹ ਮਿਲੇਗੀ। ਤੇਰੇ ਧੱਕਿਆਂ ਵਿੱਚ ਵੀ ਸੁੱਖ ਹੈ, ਤੇਰੇ ਪਿਆਰ ਵਿੱਚ ਵੀ ਸੁੱਖ ਹੈ। ਮਹਾਰਾਜ ਕਹਿੰਦੇ ਨੇ ਰਾਖ ਪ੍ਰਭੂ ਭਾਵੇਂ ਮਾਰ, ਜੋ ਰਾਜ ਦੇਹ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਏ, ਇਹ ਤੇਰੀ ਮਰਜ਼ੀ ਹੈ। ਕਹਿਣ ਲੱਗੇ ਲੋਕਨ ਕੀ ਚਤੁਰਾਈ ਉਪਮਾ, ਲੋਕਾਂ ਦੀ ਫੋਕੀ ਸ਼ੋਹਰਤ, ਝੂਠੀ ਉਸਤਤ ਤੇ ਨਿੰਦਿਆ ਅਧੀਨ ਕੀਤੇ ਹੋਏ ਬੋਲ। ਕਹਿੰਦੇ ਦੋਨੋਂ ਹੀ ਅੱਗ 'ਚ ਸਾੜ ਦਿੱਤੇ। ਪਰ ਇੱਕ ਬੇਨਤੀ ਮੈਂ ਕਰਾਂ, ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਨੇ, ਜਿਹੜਾ ਅਖੀਰ ਵਾਲਾ ਸ਼ਲੋਕ ਹੈ ਨਾ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ, ਉਹ ਧਿਆਨ ਨਾਲ ਸੁਣਨ ਵਾਲਾ ਹੈ। ਪਹਿਲਾ ਸ਼ਲੋਕ ਤਾਂ ਇਹ ਵੇ ਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਤੇ 63 ਸ਼ਲੋਕ ਹੈ ਕਿ ਹਜ਼ੂਰ ਦਾ ਬਚਨ ਕਹਿ ਕਿ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹ ਝੂਠੀਆਂ ਵਡਿਆਈਆਂ ਕਿੰਨੇ ਕੁ ਦਿਨ ਚੱਲਣਗੀਆਂ। ਦੇਖੋ ਜੇ ਲੋਕ ਮੰਨ ਲਓ ਸਾਨੂੰ ਬਹੁਤ ਵੱਡਾ ਕਹਿਣ, ਅੱਜ ਸੁਬਹਾ ਵੀ ਅਰਜ਼ ਕੀਤੀ, ਜ਼ੋਰ ਇਹ ਲੱਗਾ ਹੈ ਕਿ ਮੇਰਾ ਨਾਮ ਬਣ ਜਾਏ, ਹਰ ਬੰਦਾ ਜ਼ੋਰ ਲਾ ਰਿਹਾ ਕਿਸੇ ਫੀਲਡ ਵਿੱਚ ਵੀ। ਪਿਆਰਿਆ, ਆਪਣੇ ਨਾਮ ਨੂੰ ਛੱਡ, ਤੂੰ ਗੁਰੂ ਦੇ ਨਾਮ ਵਾਲੇ ਪਾਸੇ ਜੋੜ। ਤੇਰਾ ਨਾਮ ਬਣ ਵੀ ਗਿਆ ਤੇ ਫਿਰ ਵੀ ਮਿੱਟੀ ਹੈ, ਗੁਰੂ ਨੂੰ ਜਪੇਗਾ ਤਨ ਮਿੱਟੀ ਹੋ ਗਿਆ, ਫਿਰ ਵੀ ਤੇਰੀ ਜੈ ਜੈਕਾਰ ਹੈ। ਜਿਨ੍ਹਾਂ ਨਾਮ ਜਪਿਆ ਉਹ ਕਿੰਨੇ ਕੁ ਵੱਡੇ ਹੋ ਗਏ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਨਾਨਕ ਦੁਨੀਆਂ ਕੀਆਂ ਵਡਿਆਈਆਂ, ਦੁਨੀਆਂ ਦੀ ਫੋਕੀ ਸ਼ੋਹਰਤ, ਇਹਨੂੰ ਅੱਗ 'ਚ ਫੂਕ ਦੇ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਇਹਨਾਂ ਸੜੀਆਂ ਹੋਈਆਂ ਨੇ, ਨਾਮ ਵਿਸਾਰਿਆ ਇਸ ਵਡਿਆਈ ਨੇ ਨਾਮ ਭੁਲਾ ਦਿੱਤਾ, ਇੱਕ ਨਾ ਚੱਲੀਆ ਨਾਲ, ਕਦੀ ਕੋਈ ਫੋਕੀ ਉਸਤਤ ਬੰਦੇ ਦੇ ਨਾਲ ਨਹੀਂ ਗਈ। ਕਿੰਨੀ ਕੁ ਅਸੀਂ ਲੈ ਸਕਾਂਗੇ ਇਹ ਚੀਜ਼? ਮਹਾਰਾਜ ਜੀ ਨੇ ਕਿਹਾ ਦੋਨੋਂ ਸਾਰ ਦਿੱਤੀਆਂ। ਹਾਂ, ਇੱਕ ਸ਼ਬਦ ਦੋ ਹੋਰ ਕਹਾਂਗਾ ਸਿਰਫ। ਧੰਨ ਗੁਰੂ ਨਾਨਕ ਸਾਹਿਬ ਦੀ ਅਸੀਂ ਪੌੜੀ ਪੜ੍ਹਦੇ ਹਾਂ, ਆਪਣੀ 7ਵੀਂ ਪੌੜੀ ਜਪਜੀ ਸਾਹਿਬ ਦੀ, ਉਹ ਸ਼ਿਖਰ ਹੈ। ਜਦੋਂ ਬੰਦੇ ਦਾ ਜਨਮ ਹੁੰਦਾ ਉਹ ਕੁਝ ਚੀਜ਼ਾਂ ਉਹਦੇ ਅੰਦਰ ਜਮਾਂਦਰੂ ਪੈਦਾ ਹੁੰਦੀਆਂ ਨੇ। ਇੱਕ, ਲੰਮੀ ਉਮਰ ਬੰਦਾ ਚਾਹੁੰਦਾ ਹੈ। ਦੂਜੀ, ਪੈਸਾ ਐਸ਼ਵਰਜ ਚਾਹੁੰਦਾ ਹੈ। ਤੇ ਤੀਜੀ, ਬੰਦੇ ਦੀ ਇੱਛਾ ਵੀ ਕੋਈ ਬੰਦਾ ਮੇਰਾ ਸਮਾਜ ਵਿੱਚ ਵਿਰੋਧੀ ਨਾ ਹੋਵੇ, ਕਿਉਂਕਿ ਖੋਮੇ ਇੱਕ ਖੁਰਾਕ ਹੈ। ਜਦੋਂ ਸ਼ਾਬਾਸ਼ੀ ਮਿਲਦੀ ਹੈ ਉਦੋਂ ਤੁਸੀਂ ਦੇਖੋ ਬੰਦੇ ਦਾ ਅੰਦਰ ਕੀ ਹੈ। ਤੇ ਜਦੋਂ 4 ਬੰਦੇ ਨਿੰਦਿਆ ਕਰਦੇ ਨੇ, ਕਹਿੰਦੇ ਕੁਛ ਵੀ ਨਹੀਂ, ਨਿੰਦਿਆ ਬੰਦੇ ਦੇ ਅੰਦਰ ਨੂੰ ਇੰਜ ਖਤਮ ਕਰਦੀ ਹੈ ਜਿਵੇਂ ਮਾਨੋ ਕਈ ਦਿਨਾਂ ਦਾ ਬਿਮਾਰ ਪਿਆ ਹੋਵੇ, ਕਿਉਂਕਿ ਨਿੰਦਾ ਇੱਕ ਐਨਰਜੀ ਹੈ। ਮੈਂ ਪਿਛਲੇ ਦਿਨ ਦਰਬਾਰ ਸਾਹਿਬ ਇੱਕ ਅਰਜ਼ ਕੀਤੀ ਸੀ, ਬੰਦਾ ਬਿਮਾਰ ਹੋਵੇ ਨਾ ਮੰਜੀ ਤੇ ਪਿਆ, ਉਹਦਾ ਪਤਾ ਕਰਨ ਜਾਓ, ਉਹ ਹਾਏ ਹੋਏ ਕਰੇਗਾ, ਮੇਰੇ ਤੋਂ ਉੱਠਿਆ ਨਹੀਂ ਜਾਂਦਾ। ਤੇ ਜੇ ਉਹਦੇ ਵਿਰੋਧੀ ਕਿਸੇ ਦੀ ਨਿੰਦਿਆ ਕਰ ਦਿਓ, ਇੰਨੀ ਟੋਨਿਕ, ਇੰਨੀ ਐਨਰਜੀ ਮਿਲਦੀ, ਬੰਦਾ ਸੱਚੀ ਮੁੱਚੀ ਬਿਮਾਰ ਹੋਇਆ ਵੀ ਉੱਠ ਕੇ ਬਹਿ ਜਾਂਦਾ, ਨਾਲ ਗੱਲਾਂ ਸ਼ੇਅਰ ਕਰਨ ਲੱਗ ਪੈਂਦਾ।
ਇਹ ਐਨਰਜੀ ਅਸਲ ਚ ਨਹੀਂ ਆ। ਜਦੋਂ ਇਹ ਸੋਨਿਆ ਕਿੰਨੀ ਮਿੱਠੀ ਲੱਗਦੀ, ਕਿਸੇ ਦੂਜੇ ਦੀ ਸੋਨਿਆ ਤੇ ਅੰਦਰ ਐ ਖੁਸ਼ੀ ਚ, ਤੇ ਜਦੋਂ ਆਪਣੀ ਸੋਨੇ ਅੰਦਰੋਂ ਸੜ ਲੱਗ ਪੈਂਦਾ ਬੰਦਾ, ਕਿਉਂਕਿ ਇਹ ਜ਼ਹਿਰ ਵੀ ਅੰਮ੍ਰਿਤ ਵੀ ਬਣਦੀ ਹੈ। ਸਤਿਗੁਰੂ ਨੇ ਕਿਹਾ ਦੇਖੋ ਭਲੇ ਸੱਜਣਾ, ਕਿੰਨੀ ਕੁ ਉਮਰ ਤੂੰ ਲੈ ਲਏਗਾ, ਤੇਰੀ ਉਮਰ ਪਰਮਾਤਮਾ 40-44 ਜੋ ਕਰਦਾ। ਮੈਂ ਜਿਹੜੀ ਪੌੜੀ ਕਹਿਣੀ ਉਹ ਤੁਹਾਨੂੰ ਯਾਦ ਹੈ, ਸਾਰੀ ਦੁਨੀਆਂ ਤੇਰੇ ਹੱਕ ਵਿੱਚ ਬੋਲੇ, ਕੋਈ ਤੇਰਾ ਵਿਰੋਧੀ ਨਾ ਹੋਵੇ, ਜਿੱਥੇ ਤੂੰ ਜਾਏ ਲੋਕ ਉੱਠ ਉੱਠ ਕੇ ਤੇਰਾ ਅਦਬ ਕਰਨ, ਫਿਰ ਕੀ ਹੋਵੇਗਾ। ਅੱਜ ਤਾਂ ਕਿਸੇ ਦੀ ਇੰਨੀ ਉਮਰ ਹੋਈ ਨਹੀਂ, ਸਾਰੀ ਦੁਨੀਆਂ ਤੇਰੇ ਹੱਕ ਚ ਬੋਲੇ, ਤੇਰੀ ਪਿੱਠ ਪਿੱਛੇ ਵੀ ਯਸ ਕਰਨ, ਪਰ ਜੇ ਤੇਰੇ ਕੋਲ ਪਰਮਾਤਮਾ ਦੀ ਸਿਫਤ ਨਹੀਂ ਤੇ ਇੰਨੀ ਦੁਨੀਆਂ ਦੀ ਵਡਿਆਈ ਵੀ ਤੇਰੇ ਕਿਸੇ ਕੰਮ ਨਹੀਂ ਆਉਣੀ। ਜੇ ਜੁਗ ਚਾਰੇ ਆਰ ਜਾ, ਮਹਾਰਾਜ ਕਿੰਨੇ ਸਾੜ ਦਿੱਤੀਆਂ ਵਡਿਆਈਆਂ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਦਸੂਣੀ ਮੀਨਸ 10 ਨਾਲ ਜਰਬ ਕਰ ਦਿਓ, ਕਿੰਨੀ ਹੋ ਗਈ, 40-44 ਹੋ ਗਈ ਨਾ, 4 ਪਹਿਲਾਂ ਤੇ 10 ਹੋਰ ਲਾ ਲਓ, 44 ਜੋ ਕਰ ਲਈ ਨਾ ਆਪਾਂ ਅਰਥ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਹਰ ਥਾਂ ਤੇ ਲੋਕ ਤੈਨੂੰ ਜਾਣ ਦੇਖੋ, ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਇਕ ਹੈ, ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਜਾ, ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੇ ਕਿ ਪਿਆਰਿਓ ਕੀ ਉੱਥੇ ਬਣੇਗਾ। ਹਾਂ ਇੱਕ ਗੱਲ ਜ਼ਰੂਰ ਹੈ, ਜਦੋਂ ਕਿਸੇ ਬੰਦਗੀ ਕਰਨ ਵਾਲੇ ਨੂੰ ਵਡਿਆਈ ਮਿਲਦੀ ਏ, ਸੱਚ ਉਹ ਮਾਲਕ ਦੇ ਚਰਨਾਂ 'ਚ ਝੁਕਦਾ ਹੈ। ਸੰਤ ਬਾਬਾ ਅਤਰ ਸਿੰਘ ਉਹਨਾਂ ਦੇ ਜੀਵਨ ਵਿੱਚ, ਬਾਬਾ ਤੇਜਾ ਸਿੰਘ MA ਉਹਨਾਂ ਨੇ ਜੀਵਨ ਲਿਖਿਆ ਬਾਬਾ ਜੀ ਦਾ, ਪਹਿਲੇ ਭਾਗ ਵਿੱਚ ਬਾਬਾ ਅਤਰ ਸਿੰਘ ਜੀ ਦਾ ਤੇ ਦੂਜੇ ਭਾਗ ਵਿੱਚ ਉਹਨਾਂ ਦਾ ਆਪਣੇ ਨਿੱਜੀ ਜੀਵਨ ਹੈ। ਉਹਨਾਂ ਨੇ ਗੱਲ ਬੜੀ ਪਿਆਰੀ ਲਿਖੀ, ਮੈਨੂੰ ਚੰਗੀ ਲੱਗੀ ਬਹੁਤ। ਇੱਕ ਗਿਆਨੀ ਠਾਕਰ ਸਿੰਘ ਜੀ ਹੋਏ ਨੇ ਜੀ ਆਪਣੇ ਚ, ਬੜੀ ਪੁਰਾਣੀ ਗੱਲ, ਉਹਨੇ ਕਿਤਾਬ ਲਿਖੀ ਸੀ ਗੁਰਦੁਆਰਾ ਦਰਸ਼ਨ। ਗਿਆਨੀ ਠਾਕਰ ਸਿੰਘ ਹੁਣੀ ਪਹਿਲਾਂ ਹੋਏ ਨੇ ਬਾਬਾ ਅਤਰ ਸਿੰਘ ਜੀ ਦੇ ਵੇਲੇ, 1913-14 ਦੀ ਇਹ ਘਟਨਾ। ਉਸ ਵੇਲੇ ਉਹ ਨਾ ਅੰਮ੍ਰਿਤ ਵੇਲੇ ਮੱਥਾ ਟੇਕਣ ਆਏ ਦਰਬਾਰ ਸਾਹਿਬ, ਕਿ ਕੀ ਦੇਖਿਆ ਕਾਲੀ ਕਮਲੀ ਵਾਲੇ ਬਜ਼ੁਰਗ ਪਰਕਰਮਾ ਚ ਮੱਥਾ ਪੈ ਟੇਕਦੇ ਨੇ। ਉਹ ਮੱਥਾ ਟੇਕ ਕੇ ਦੇਖ ਕਰਾ ਕੇ ਵਾਪਸ ਆਏ ਅਰਦਾਸ ਤੋਂ ਬਾਅਦ, ਉਹ ਦੇਖਿਆ ਬਜ਼ੁਰਗ ਅਜੇ ਥੋੜੀ ਦੂਰ ਹੀ ਅਜੇ ਗਿਆ ਤੇ ਅਜੇ ਵੀ ਮੱਥਾ ਟੇਕ ਰਿਹਾ। ਉਧਰ ਦਿਨ ਦਾ ਚੜਾਅ ਹੋ ਗਿਆ ਤੇ ਦੇਖਿਆ ਤੇ ਬਾਬਾ ਅਤਰ ਸਿੰਘ ਹੋਣੀ ਮਸਤੂਆਣੇ ਵਾਲੇ, ਤੇ ਮੱਥਾ ਟੇਕਦਿਆਂ ਉਹਨਾਂ ਦੇ ਮਸਤਕ ਦੇ ਉੱਤੇ ਉਹ ਨਿਸ਼ਾਨ ਵੀ ਬਣ ਗਿਆ, ਉਹ ਲਾਲੀ ਜੀ ਦਿਸਣ ਲੱਗ ਪਈ ਜਿਵੇਂ ਚਮੜੀ ਚੋਂ ਖੂਨ ਸਿੰਮਦਾ ਹੈ। ਕਹਿੰਦੇ ਨੇ ਉਸ ਵਕਤ ਨਾ ਗਿਆਨੀ ਠਾਕਰ ਸਿੰਘ ਪਹਿਚਾਣ ਗਏ ਤੇ ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਸੁਰਤ ਨਾਲ ਨਮਸਕਾਰ ਕਰੋ ਤਾਂ ਮੱਥਾ ਪ੍ਰਵਾਨ ਹੈ, ਕਿਉਂਕਿ ਸੁਰਤ ਨਾਲ ਵੀ ਮੱਥਾ ਟੇਕਿਆ ਜਾਂਦਾ, ਗੁਰਮੁਖੋ ਸੁਰਤ ਦੀ ਬੜੀ ਵੱਡੀ ਖੇਡ ਹੈ, ਤੁਸੀਂ ਸੁਰਤ ਨਾਲ ਟੇਕੋ ਤਾਂ ਵੀ ਪ੍ਰਵਾਨ, ਪਰ ਤੁਸੀਂ ਤਾਂ ਮੱਥਾ ਤੁਹਾਡਾ ਲਾਲ ਹੋ ਗਿਆ। ਤੇ ਕਹਿੰਦੇ ਨੇ ਇੰਨੇ ਬੈਰਾਗ ਸਵੇਰੇ ਆਏ, ਕਹਿਣ ਲੱਗੇ ਸੱਚ ਏ ਵੇ, ਜਦੋਂ ਬਾਹਰ ਜਾਂਦੇ ਹਾਂ ਪ੍ਰਚਾਰ ਪ੍ਰਸਾਰ ਲਈ ਤੇ ਸੰਗਤਾਂ ਅਦਬ ਨਾਲ ਝੁਕ ਝੁਕ ਕੇ ਨਮਸਕਾਰਾਂ ਕਰਦੀਆਂ ਨੇ, ਤੇ ਅੱਜ ਸਾਰੇ ਮੱਥੇ ਗੁਰੂ ਰਾਮਦਾਸ ਨੂੰ ਟੇਕਣ ਆ ਗਿਆ, ਸੱਚੇ ਪਾਤਸ਼ਾਹ ਇਸ ਚਮੜੀ ਦੀ ਵਡਿਆਈ ਨਹੀਂ, ਵਡਿਆਈ ਕੇਵਲ ਤੇਰੇ ਸ਼ਬਦ ਦੀ ਹੈ, ਤੇਰੇ ਨਾਮ ਦੀ ਹੈ। ਜੇ ਪਰਮਾਤਮਾ ਵਡਿਆਈ ਦੇ, ਉਸ ਵਡਿਆਈ ਨੂੰ ਕਿਵੇਂ ਪਹੁੰਚਾਇਆ ਜਾਏ। ਦੇਖ ਕੇ ਰੱਖਿਓ, ਦੁਨੀਆਦਾਰ ਬੰਦਾ ਵਡਿਆਈ ਮਿਲਦੀ ਹੈ ਢੋਲ ਵਜਾਉਂਦਾ ਹੁੰਦਾ, ਬੰਦਗੀ ਕਰਨ ਵਾਲੇ ਨੂੰ ਵਡਿਆਈ ਮਿਲਦੀ ਹੈ ਤੇ ਉਹ ਰੋ ਕੇ ਸ਼ੁਕਰਾਨਾ ਕਰਦਾ ਹੈ। ਗੁਰੂ ਰਾਮਦਾਸ ਜੀ ਨੂੰ ਮਿਲੀ, ਮੈਂ ਉਹੀ ਸ਼ਬਦ ਕਹਿ ਕੇ ਸਮਾਪਤੀ ਕਰਾਂਗਾ, ਜਦੋਂ ਸੱਚੀ ਵਡਿਆਈ ਮਿਲੀ ਤੇ ਜੋ ਦਾਸ ਨੇ ਮੰਗਲ ਕੀਤਾ, ਗੁਰਗੱਦੀ ਤੇ ਬਿਰਾਜਮਾਨ ਹੋ ਗਏ ਤੇ ਗੁਰੂ ਅਮਰਦਾਸ ਜੀ ਦੇ ਸਾਹਮਣੇ ਦੇਖ ਕੇ ਉਹਨਾਂ ਨੂੰ ਅੱਖਾਂ ਪਾਣੀ ਚ ਭੇਜਾਈਆਂ, ਦਾੜਾ ਲੰਬੇਰਾ ਸੀ, ਤ੍ਰਿਪ ਤ੍ਰਿਪ ਕਰਦਿਆਂ ਅੱਖਾਂ ਵਿੱਚੋਂ ਨੀਰ ਗੁਰੂ ਰਾਮਦਾਸ ਜੀ ਦੇ ਦਾੜੇ ਤੇ ਪਿਆ। ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ, ਮਹਾਂਪੁਰਖਾ ਅੱਜ ਤਾਂ ਗੁਰੂ ਨਾਨਕ ਸਾਹਿਬ ਦਾ ਤਖਤ, ਜੋਤ, ਛਤਰ, ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਹੁਣ ਅੱਜ ਇੰਨਾ ਕੁਝ ਮਿਲਿਆ ਤੇ ਤੁਹਾਡੀਆਂ ਅੱਖਾਂ ਚ ਪਾਣੀ ਕਿਉਂ। ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਇਹ ਨੇਤਰਾਂ ਚੋਂ ਨੀਰ ਜਿਹੜਾ ਨਿਕਲਿਆ ਇਹ ਸ਼ੁਕਰਾਨੇ ਦਾ ਹੈ। ਕਿਉਂ? ਕਹਿਣ ਲੱਗੇ ਮੇਰੇ ਮਾਂ ਬਾਪ ਚਲੇ ਗਏ, ਰਿਸ਼ਤੇਦਾਰ ਕੋਈ ਨਾ, ਤੁਸੀਂ ਮਾਂ ਬਾਪ ਬਣੇ, ਤੁਸੀਂ ਰਿਸ਼ਤਾ ਕਾਇਮ ਕੀਤਾ, ਤੁਸੀਂ ਮਾਲਕ ਮੈਨੂੰ ਆਪਣਾ ਬਣਾ ਲਿਆ, ਤੇ ਅੱਖਾਂ ਤਾਂ ਭਿੱਜੀਆਂ ਨੇ, ਕਦੀ ਸਿਰ ਤੇ ਘੁੰਗਣੀਆਂ ਦੀ ਟੋਕਰੀ ਚੁੱਕੀ ਸੀ, ਅੱਜ ਤੂੰ ਆਪਣੇ ਘਰ ਦਾ ਛਤਰ ਚੁਲਾ ਦਿੱਤਾ। ਪਿਆਰਿਓ, ਵਡਿਆਈ ਲੈ ਕੇ ਸ਼ੁਕਰ ਵੀ ਜੁੜਨਾ, ਉਹ ਸ਼ਬਦ ਸਨ, ਤੁਮਰੇ ਗੁਣ ਕਿਆ ਕਹਾਂ, ਮੇਰੇ ਸਤਿਗੁਰਾ ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਖਮ ਜੈਸੇ ਅਪਰਾਧੀ ਅਵਰ ਕੋਈ ਰੱਖ। ਇਹ ਨਹੀਂ ਕਿਹਾ ਮੇਰੀ ਕਮਾਈ, ਕਹਿੰਦੇ ਨਹੀਂ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ। ਆ ਵੀ ਤਾਂ ਸ਼ੁਕਰਾਨਾ ਹੈ, ਦਾਤ ਮਿਲੀ, ਵਡਿਆਈ ਮਿਲੀ, ਦੁਨੀਆਂ ਦੀ ਵਡਿਆਈ ਫੂਕ ਦਿੱਤੀ, ਪਰ ਜਦੋਂ ਗੁਰੂ ਨੇ ਵਡਿਆਈ ਦਿੱਤੀ ਉਹ ਸ਼ੁਕਰਾਨੇ ਵਿੱਚ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਇਸੇ ਬਚਨ ਨੂੰ ਸਿਰਫ ਇੱਕੋ ਬੇਨਤੀ ਹੈ, ਗੁਰਮੁਖੋ ਆਪਣੀ ਮੰਜ਼ਿਲ ਗੁਰੂ ਵੱਲ ਮੁੱਖ ਕਰਕੇ ਤੁਰੀਏ। ਬਹੁਤ ਕੁਛ ਸੁਣਨਾ ਪੈਂਦਾ ਹੈ, ਬਹੁਤ ਕੁਛ ਜਰਨਾ ਪੈਂਦਾ ਹੈ, ਆਪਣੇ ਵੀ ਕਹਿੰਦੇ ਨੇ, ਬੇਗਾਨੇ ਵੀ ਕਹਿੰਦੇ ਨੇ, ਪਰ ਅੰਦਰ ਦੀ ਇੱਕ ਗੰਢ ਪੀਡੀ ਪਾਈਏ। ਸਤਿਗੁਰੂ ਸਾਰੇ ਧੱਕੇ ਮਾਰਦੇ, ਪਰ ਤੂੰ ਆਪਣੇ ਚਰਨਾਂ ਨਾਲ ਜੋੜੀ ਰੱਖੇ। ਸਤਿਗੁਰੂ ਕਿਰਪਾ ਕਰੇ, ਆਪ ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕ ਵੀਰਾਂ ਦਾ, ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਸਭ ਦਾ ਤਹਿ ਦਿਲੋਂ ਧੰਨਵਾਦ। ਕਿਉਂਕਿ ਦਾਸ ਤਕਰੀਬਨ ਆ 2 ਮਹੀਨਿਆਂ ਤੋਂ ਬਾਅਦ, ਢਾਈਆਂ ਤੋਂ ਬਾਅਦ ਫਿਰ ਆਉਣਾ ਪਿਆ ਇੱਕ ਆਨੰਦ ਕਾਰਜ ਸੀ ਸਿੰਘ ਦਾ, ਉੱਥੇ ਹਾਜ਼ਰੀ ਭਰਨੀ ਪੈਣੀ ਸੀ ਜ਼ਰੂਰੀ, ਇਸ ਕਰਕੇ ਆਪ ਜੀ ਦੇ ਦਰਸ਼ਨ ਦੀਦਾਰੇ ਫਿਰ ਮਾਲਕ ਨੇ ਦੁਬਾਰਾ ਕਰਾਏ। ਬੇਬੇ ਨਾਨਕੀ ਜੀ ਦੇ ਅਸਥਾਨ 'ਤੇ ਇਹ ਗੁਰਦੁਆਰਾ ਸਾਹਿਬ ਹੈ। ਸਤਿਗੁਰੂ ਕਿਰਪਾ ਕਰੇ, ਤੁਹਾਡੀ ਭਾਵਨਾ ਨੂੰ ਭਾਗ ਲਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।